ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਕਾਹੂ ਕੋ ਭਰੋਸੋ ਹੈ ਜ਼ਮੀਨ ਕੋ ਜਮਾਨੇ ਬੀਜ ਕਾਹੂ ਕੋ ਭਰੋਸੋ ਜੋਰ ਚੱਕਰੀ ਜਹਾਜ ਪੈ ਕਾਹੂ ਕੋ ਭਰੋਸੋ ਭਾਰੀ ਸ਼ਾਹ ਪਾਤਸ਼ਾਹ ਮੀਤ ਕਾਹੂ ਕੋ ਭਰੋਸੋ ਹੈ ਕੁਟੰਬੀ ਕਰੇ ਕਾਜ ਪੈ ਕਾਹੂ ਕੋ ਭਰੋਸੋ ਦੇਵ ਬਾਨੀ ਅਰ ਪਾਰਸੀ ਪੈ ਕਾਹੂ ਕੋ ਭਰੋਸੋ ਦੇਵ ਬਾਨੀ ਅਰ ਪਾਰਸੀ ਪੈ ਕਾਹੂ ਕੋ ਭਰੋਸੋ ਸੰਤ ਗਿਰੀ ਕੀ ਮਜਾਜ ਪੈ ਕਾਹੂ ਕੋ ਭਰੋਸੋ ਚਾਰ ਚਾਤਰੀ ਚਲਾਕੀ ਚੋਖ ਮੋਕੋ ਤੋਂ ਭਰੋਸੋ ਹੈ ਕਾਹੂ ਕੋ ਭਰੋਸੋ ਚਾਰ ਚਾਤਰੀ ਚਲਾਕੀ ਚੋਖ ਮੋਕੋ ਤੋਂ ਭਰੋਸੋ ਹੈ ਗੁਰੂ ਗ੍ਰੰਥ ਮਹਾਰਾਜ ਪੈ ਗੁਰੂ ਨਾਨਕ ਤੇ ਆਦ ਲੈ ਦਸਵੇਂ ਗੁਰ ਪਰੇ ਅੰਤ ਬਾਰੰਬਾਰ ਹੈ ਬੰਦਨਾ ਆਦਿ ਸ੍ਰੀ ਗੁਰੂ ਗ੍ਰੰਥ ਬਾਰੰਬਾਰ ਹੈ ਬੰਦਨਾ ਆਦਿ ਸ੍ਰੀ ਗੁਰੂ ਗ੍ਰੰਥ ਹਰ ਸੱਚੇ ਤਖਤ ਰਚਾਇਆ ਸਤਸੰਗ ਮੇਲਾ ਸਤਸੰਗ ਮੇਲਾ ਸੱਚੇ ਤਖਤ ਰਚਾਇਆ ਸਤਸੰਗ ਮੇਲਾ ਸਤਸੰਗ ਮੇਲਾ ਸਤਸੰਗ ਮੇਲਾ ਸਤਸੰਗ ਮੇਲਾ ਸੱਚੇ ਤਖਤ ਰਚਾਇਆ ਸਤਸੰਗ ਮੇਲਾ ਸਤਸੰਗ ਮੇਲਾ I'm ਸਤਸੰਗ ਮੇਲਾ ਸਤਸੰਗ ਸਤ ਸੰਗਤ ਮੇਲਾ ਨਾਨਕ ਨਿਰਭਉ ਨਿਰੰਕਾਰ ਵਿੱਚ ਸਿੱਧਾਂ ਖੇਲਾ ਗੁਰਸਿਮਰ ਮਨਾਈ ਕਾਲਕਾ ਖੰਡੇ ਕੀ ਵੇਲਾ ਪੀਵੋ ਪਹੁਲ ਖੰਡ ਧਾਰ ਹੋਏ ਜਨਮ ਸੁਹੇਲਾ ਗੁਰਸੰਗਤ ਕੀਨੀ ਖਾਲਸਾ ਮਨ ਮੁਖੀ ਦੁਹੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਪਰਮ ਸਤਿਕਾਰਯੋਗ ਸਤਿਗੁਰਾਂ ਦੇ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਤਿਸੰਗ ਜੀ ਆਓ ਸਭ ਤੋਂ ਪਹਿਲਾਂ ਪਟਨੇ ਦੇ ਮਾਹੀ ਨੀਲੇ ਦੇ ਸ਼ਾਹ ਅਸਵਾਰ ਸਤਿਗੁਰੂ ਤੇਗ ਬਹਾਦਰ ਜੀ ਦੇ ਲਖਤੇ ਜਿਗਰ ਮਾਤਾ ਗੁਜਰੀ ਜੀ ਦੇ ਨੂਰ ਏ ਨਜ਼ਰ ਨਾਸਰੋ ਮਨਸੂਰ ਏਜਦੀ ਮਨਜੂਰ ਪੰਥ ਦੇ ਬਾਨੀ ਸਰਬੰਸ ਦਾਨੀ ਆਜ਼ਾਦੀ ਦੇ ਸੱਚੇ ਸੁੱਚੇ ਆਸ਼ਕ ਸਾਹਿਬ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਪਿਆਰ ਵਿੱਚ ਆਪ ਸਰਬ ਸੰਗਤਾਂ ਕਾਫੀ ਸਮੇਂ ਤੋਂ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਰਗਾਹ ਵਿੱਚ ਬੈਠ ਕੇ ਹਰੀ ਜਸ ਕਥਾ ਕੀਰਤਨ ਦਾ ਆਨੰਦ ਮਾਣਿਆ ਹੈ। ਅੰਮ੍ਰਿਤ ਦਾ ਮੇਘ ਵਰਸ ਰਿਹਾ, ਬੇਅੰਤ ਵਡਭਾਗੀ ਰੂਹਾਂ ਉਹਦੇ ਵਿੱਚ ਸਿਰਸ਼ਾਰ ਹੋ ਰਹੀਆਂ ਨੇ, ਜਿੱਥੇ ਸੰਗਤ ਦੇ ਦਰਸ਼ਨ ਹੋ ਰਹੇ ਨੇ, ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਦੀਦਾਰ ਹੋ ਰਹੇ ਨੇ, ਉੱਥੇ ਨਾਲ ਬੇਅੰਤ ਮਹਾਂਪੁਰਸ਼ਾਂ ਦੇ ਵੀ ਦਰਸ਼ਨ ਦੀਦਾਰ ਰੱਬ ਰੰਗੀਆਂ ਰੂਹਾਂ ਦੇ ਦਰਸ਼ਨ ਹੋ ਰਹੇ ਨੇ। ਭਾਗਾਂ ਵਾਲੇ ਆ ਸਾਰੇ ਸਤਿਸੰਗ ਜੀ, ਇਹ ਮਹਾਨ ਉੱਦਮ ਉਪਰਾਲਾ ਜੋ ਆਪ ਜੀ ਨੂੰ ਪਤਾ ਹੀ, ਆਪ ਜੀ ਦੇ ਸਨਮੁੱਖ ਬੈਠੇ ਹਨ ਭਾਈ ਸਾਹਿਬ ਭਾਈ ਗੁਰਪਾਲ ਸਿੰਘ ਜੀ, ਸਰਬ ਸੰਗਤਾਂ ਉਹਨਾਂ ਤੋਂ ਜਾਣੂ ਹੋ ਔਰ ਨਾਲ ਸਾਥ ਦਿੱਤਾ ਹੈ ਜੋ ਇਹ ਮਹਾਨ ਉਪਰਾਲਾ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਜੀ, ਜੋ ਇਹ ਮਹਾਨ ਉੱਦਮ ਉਪਰਾਲਾ ਇਹ ਝੜੀਆਂ ਲੱਗੀਆਂ ਨੇ, ਮਾਨ ਸਰੋਵਰ ਦੀ ਰਚਨਾ ਕੀਤੀ ਹੈ ਤੇ ਹੁਣ ਪਰਮ ਹੰਸ ਬਣਨ ਦੀ ਲੋੜ ਹੈ। ਉੱਥੋਂ
ਸਤਨਾਮ
ਜਿੱਥੇ ਆਪ ਜੀ ਨੇ ਹੋਰ ਵੀ ਮਹਾਂਪੁਰਖ ਸੰਤ ਬਾਬਾ ਦਵਿੰਦਰ ਸਿੰਘ ਜੀ ਵੀ ਬੈਠੇ ਆ, ਸੋ ਹੋਰ ਵੀ ਬੇਅੰਤ ਸਾਧੂ ਜਿਨ੍ਹਾਂ ਦੇ ਦਰਸ਼ਨ ਹੋ ਰਹੇ ਨੇ, ਇਹ ਜੋ ਰੰਗ ਭਾਗ ਲੱਗੇ ਨੇ, ਤਪ ਤਪਨ ਤੇ ਤਪ ਤੇਜ ਵਧੇ, ਕਹਿੰਦੇ ਜਿੰਨਾ ਕੋਈ ਘਾਲਣਾ ਘਾਲਦਾ ਹੈ ਸੇਵਾ ਰੂਪੀ ਤਪ ਕਰਦਾ ਕਹਿੰਦੇ ਓਨਾ ਕੁ ਉਹਦਾ ਤੇਜ ਵੱਧਦਾ। ਜਿੰਨੀ ਕੁ ਕਿਸੇ ਦੀ ਘਾਲਣਾ ਹੈ, ਜਿੰਨੀ ਕੁ ਕਿਸੇ ਦੀ ਕਮਾਈ ਆ, ਜਿੰਨੀ ਕੁ ਕਿਸੇ ਕੋਲ ਰੂਹਾਨੀਅਤ ਦੀ ਚੁੰਬਕ ਹੈ, ਓਨੀ ਕੁ ਖਿੱਚ ਪੈਂਦੀ। ਸੋ ਬਹੁਤ ਆਨੰਦ ਬਣਿਆ। ਸੋ ਦਾਸ ਨੂੰ ਉਹ ਆਵਾਜ਼ ਕਹਿ ਰਹੇ ਨੇ, ਪਰ ਇਹ ਤੇ ਇਸ ਗੁਰੂ ਕੀ ਨਗਰੀ ਵੱਲੋਂ ਆਪ ਸਰਬ ਸੰਗਤਾਂ ਵੱਲੋਂ ਮੇਰੇ ਸਿਰ ਤੇ ਤਾਜ ਹੈ, ਪਤਾ ਨਹੀਂ ਮੈਂ ਇਹਦਾ ਭਾਰ ਆਪਣੀ ਜ਼ਿੰਦਗੀ 'ਚ ਉਤਾਰ ਸਕਾਂਗਾ ਵੀ ਕਿ ਨਹੀਂ। ਇੱਕ ਐਸਾ ਮਾਨ ਸਤਿਕਾਰ ਜੋ ਇਹ ਸੰਸਥਾ ਵੱਲੋਂ, ਮਹਾਂਪੁਰਖਾਂ ਵੱਲੋਂ, ਆਪ ਸਰਬ ਸੰਗਤਾਂ ਵੱਲੋਂ ਮਿਲਿਆ ਹੈ, ਬਸ ਇਹੀ ਅਰਦਾਸ ਨਾਲ ਕਰਦਾ ਪਿਆਰਿਓ, ਜਿੱਥੇ ਇੰਨੀਆਂ ਰਹਿਮਤਾਂ ਕੀਤੀਆਂ ਨੇ, ਬਖਸ਼ਿਸ਼ਾਂ ਕੀਤੀਆਂ ਨੇ, ਆ ਇੰਨਾ ਮਾਨ ਸਤਿਕਾਰ ਦਿੱਤਾ, ਬਸ ਇੱਕ ਅਸੀਸ ਦੇ ਦਿਓ। ਸੰਬਤ ਸਾਹ ਲਿਖਿਆ, ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਉ ਮੇਰ। ਇਹ ਜਿਹੜੀ ਸੇਵਾ, ਇਹ ਜਿਹੜਾ ਢੋਲ ਵਜਾਉਣ ਦੀ ਸੇਵਾ ਘਰ ਘਰ ਜਾ ਕੇ ਮਹਾਰਾਜ ਨੇ ਬਖਸ਼ੀ ਹੈ, ਇਹ ਰਹਿੰਦੇ ਸਵਾਸਾਂ ਤੱਕ ਇਸੇ ਤਰ੍ਹਾਂ ਨਿਭਾਉਂਦਾ ਰਵਾਂ। ਕਿਰਪਾ ਸੰਗਤਾਂ ਦੀ, ਅਸੀਸਾਂ ਸੰਗਤਾਂ ਦੀਆਂ, ਬਖਸ਼ਿਸ਼ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ। ਸੋ ਸਾਧ ਸੰਗਤ ਜੀ, ਇਹ ਜਿੰਨੀਆਂ ਵੀ ਸੰਸਥਾਵਾਂ ਬਣੀਆਂ ਨੇ, ਜਿੱਦਾਂ ਮਾਤਾ ਕੌਲਾਂ ਜੀ ਦੇ ਨਾਮ 'ਤੇ ਸੰਸਥਾ ਚੱਲ ਰਹੀ ਹੈ, ਔਰ ਬਹੁਤ ਪਿਆਰ ਵਿੱਚ, ਇਹ ਅੱਜ ਦੀ ਨਹੀਂ ਕਾਫੀ ਸਾਲਾਂ ਤੋਂ, ਔਰ ਇਕੱਲੇ ਅੰਮ੍ਰਿਤਸਰ ਵਿੱਚ ਹੀ ਨਹੀਂ, ਬਾਹਰਲੇ ਦੇਸ਼ਾਂ ਤੱਕ ਜੋ ਭਾਈ ਸਾਹਿਬ ਜੀ ਨੇ ਜਾ ਕੇ ਇਹ ਅੰਮ੍ਰਿਤ ਬਾਣੀ ਪ੍ਰਚਾਰ ਦੀਆਂ ਝੜੀਆਂ ਲਾਈਆਂ ਨੇ, ਅੰਮ੍ਰਿਤ ਸੰਚਾਰ ਦੀਆਂ ਝੜੀਆਂ ਲਾਈਆਂ ਨੇ, ਇਹ ਜਿੰਨੀਆਂ ਵੀ ਸਾਖਾਂ ਸੰਪਰਦਾਵਾਂ ਚੱਲਦੀਆਂ ਨੇ, ਇਹ ਸਭ ਸਾਨੂੰ ਗਿਆਨ ਕਰਾਉਣ ਦੇ ਸਾਧਨ ਹਨ, ਸਾਡੇ ਅੰਦਰ ਪ੍ਰਕਾਸ਼ ਕਰਨ ਦੇ ਸਾਧਨ ਹਨ। ਜਿੱਦਾਂ ਬਾਹਰ ਪ੍ਰਕਾਸ਼ ਕਰਨ ਦੇ ਬੜੇ ਸਾਧਨ ਨੇ, ਸਭ ਤੋਂ ਵੱਡਾ ਪ੍ਰਕਾਸ਼ ਕਰਨ ਦਾ ਸਾਧਨ ਹੈ ਸੂਰਜ, ਫਿਰ ਚੰਦਰਮਾ, ਫਿਰ ਤਾਰੇ। ਧਰਤੀ ਤੇ ਆ ਜਾਓ, ਪਤਾ ਹੀ ਕੋਈ ਨੀ ਕਿੰਨੀਆਂ ਕੁ ਲਾਈਟਾਂ ਲੱਗੀਆਂ ਹੋਈਆਂ ਨੇ। ਇਹ ਸਭ ਬਾਹਰ ਪ੍ਰਕਾਸ਼ ਕਰਨ ਦੇ ਸਾਧਨ ਨੇ। ਇਹ ਜਿੰਨੀਆਂ ਸਾਖਾਂ ਸੰਪਰਦਾਵਾਂ ਸਤਿਗੁਰਾਂ ਦੇ ਵੇਲੇ ਤੋਂ ਚੱਲੀਆਂ ਆਉਂਦੀਆਂ ਨੇ, ਇਹ ਸਭ ਸਾਨੂੰ ਗਿਆਨ ਕਰਾਉਣ ਵਾਸਤੇ ਹੀ ਨਹੀਂ। ਭਾਈ ਗੁਰਦਾਸ ਜੀ ਦਾ ਇੱਕ ਵਚਨ ਹੈ, ਜਰਾ ਧਿਆਨ ਦੇਣਾ ਪਿਆਰਿਓ। ਭਾਈ ਸਾਹਿਬ ਕਹਿੰਦੇ ਨੇ, ਜੈ ਸੇ ਕਾਛੀ ਫਲ ਹੇਤ, ਬਿਬਤ ਬਿਰਖ ਰੋਪੈ ਨਿਹ ਫਲ ਰਹਿਓ, ਸੋ ਅਤ ਅਧਕਾਈ ਕੈ। ਕਾਛੀ ਕਹਿੰਦੇ ਆ ਮਾਲੀ ਨੇ, ਜਿੱਦਾਂ ਮਾਲੀ ਇੱਕ ਬਾਗ ਲਗਾਉਂਦਾ, ਬੜੀ ਮਿਹਨਤ ਕਰਦਾ ਹੈ, ਜਿੱਦਣ ਅਸੀਂ ਪੌਦਾ ਲਾ ਰਹੇ ਹਾਂ ਨਾ ਗੁਰਮੁਖੋ, ਉਦਣ ਸਾਨੂੰ ਨਹੀਂ ਪਤਾ ਲੱਗਦਾ ਵੀ ਇਹਨੂੰ ਫਲ ਲੱਗਣਾ ਕਿ ਨਹੀਂ ਲੱਗਣਾ। ਬੀਜ ਬੀਜਣਾ ਸਾਡੇ ਹੱਥ ਹੈ ਤੇ ਫਲ ਲਾਉਣਾ ਇਹ ਉਹਦੇ ਹੱਥ। ਜਿੱਦਣ ਅਸੀਂ ਬੀਜ ਬੀਜਿਆ, ਜਿੱਦਣ ਮਾਲੀ ਬਾਗ ਲਾਉਂਦਾ, ਉਹਨੂੰ ਇਹ ਨਹੀਂ ਪਤਾ ਵੀ ਇਹਨੂੰ ਫਲ ਲੱਗਣਾ ਕਿ ਨਹੀਂ ਲੱਗਣਾ, ਇਹ ਤੇ ਲੱਗਿਆ ਤੇ ਹੀ ਜਾਣੀ ਹੈ। ਆਖੋ ਸਤਨਾਮ। ਹੁਣ ਧਿਆਨ ਦੇਣਾ, ਮਾਲੀ ਉਦਮ ਕਰੇ, ਮਾਲੀ ਬਾਗ ਲਾਵੇ, ਮਾਲੀ ਘਾਲਣਾ ਘਾਲੇ, ਮਾਲੀ ਪਾਣੀ ਲਾਵੇ, ਮਾਲੀ ਬਾਗ ਦੀ ਰਾਖੀ ਵੀ ਕਰੇ, ਤੇ ਜਦੋਂ ਉਹ ਪੌਦੇ ਵੱਡੇ ਹੋ ਜਾਣ, ਉਹ ਪੌਦੇ ਦਰਖਤ ਬਣ ਜਾਣ ਤੇ ਉਹਨਾਂ ਨੂੰ ਕੋਈ ਫਲ ਨਾ ਲੱਗੇ, ਫਿਰ ਮਾਲੀ ਦਾ ਮਨ ਦੁਖੀ ਹੁੰਦਾ, ਕਿਉਂਕਿ ਉਹਨੇ ਘਾਲਣਾ ਘਾਲੀ ਸੀ ਬੜੀ। ਫਲ ਲੱਗੇਗਾ, ਲੱਗਿਆ ਕੁਝ ਹੈ ਨਹੀਂ, ਕਿੰਨੀ ਘਾਲਣਾ ਘਾਲੀ ਹੈ। ਜੇ ਫਲ ਨਾ ਲੱਗੇ ਤੇ ਮਾਲੀ ਦਾ ਮਨ ਦੁਖੀ ਹੁੰਦਾ, ਤੇ ਸਾਧ ਸੰਗਤ ਉਹ ਜਿਹੜੇ ਦਰਖਤ ਨੇ ਉਹ ਵੀ ਕਿਸੇ ਕੰਮ ਨਹੀਂ ਆਉਣੇ, ਬਾਲਣ ਦੇ ਕੰਮ ਆਉਣਗੇ। ਆਖੋ
ਸਤਨਾਮ।
ਫਲਦਾਰ ਦਰਖਤ ਬਹੁਤੇ ਕੰਮ ਨਹੀਂ, ਉਹਨਾਂ ਦੀਆਂ ਲੱਕੜਾਂ ਦੀਆਂ ਚਗਾਠਾਂ ਵਗੈਰਾ ਨਹੀਂ ਬਣਦੀਆਂ। ਨਿਹ ਫਲ ਰਹੇ ਹੋ, ਸੋ ਅਤ ਅਧਕਾਈ ਕੈ। ਤੇ ਸਾਧ ਸੰਗਤ ਉਸ ਤੋਂ ਬਾਅਦ ਭਾਈ ਸਾਹਿਬ ਨੇ ਦੂਜਾ ਪ੍ਰਮਾਣ ਦਿੱਤਾ ਹੈ, ਸੰਤਤ ਨਮਿਤ ਨਿਰਪ ਅਨਕ ਵਿਵਾਹ ਕਰੈ, ਸੰਤਤ ਬਿਹੋਨ ਬਨਤਾ ਨਾ ਗ੍ਰਹਿ ਛਾਜ ਹੈ। ਰਾਜਾ ਵਿਆਹ ਕਰਾਵੇ ਸੰਤਾਨ ਦੀ ਪ੍ਰਾਪਤੀ ਵਾਸਤੇ, ਔਲਾਦ ਨਾ ਹੋਵੇ ਹੋਰ ਵਿਆਹ ਕਰਾ ਲਏ, ਫਿਰ ਵੀ ਬੱਚਾ ਨਾ ਹੋਵੇ ਹੋਰ ਵਿਆਹ ਕਰਾ ਲਏ, ਔਲਾਦ ਨਾ ਹੋਵੇ, ਤੇ ਕਹਿੰਦੇ ਸੰਤਤ ਬਿਹੂਨ ਬਨਤਾ
ना ग्रह छाज है। जिदे औलाद ना होवे उन्हूं घर वाली घर विच चंगी नहीं लगती, भावे कि उहदा कोई कसूर नहीं। सत संगत उस तो अगला प्रमाण भाई गुरदास जी दिंदे ने, विद्या दान जान जैसे पांदा चटसार जोर है, विद्याहीन दीन खल नाम उपराज है। किसे पांदे ने चाटशाला बनाई एक संसार नू पढ़ाउण वास्ते, लोकां दे भले वास्ते उन्हें एक चाटशाला, चाटड़े कहिंदे विद्यार्थियां नू, चाटशाला जिथे बच्चे पढ़ते ने, स्कूल है जिदा कॉलेज, एक चाटशाला बनाई पढ़ाउण वास्ते। ते अगर कोई पढ़न भी जाए ते फिर भी पढ़ना ना आवे ते विद्याहीन दीन खल नाम उपराज है। विद्या तो हीणे नू लोक मूर्ख कहिंदे आ, मूर्खा खल मूर्ख, मूर्खा तेनू पढ़ने भी पाया, एक पांदे ने एडा उद्यम भी कीता, एडी वड्डी उन्हें चाटशाला भी बनाई, एडा वड्डा स्कूल भी बनाया, पर तेनू फिर भी पढ़ना नहीं आया, तू ते मूर्ख है। दुनिया मूर्ख कहिंदी आ। आ जिन्नियां संप्रदावां चलदियां ने ना, राड़ा साहिब, नानक सर, दमदमी टकसाल, श्रोमणी कमेटी होंद चाई नू वेखो किन्ना समा हो गया। ते भाई साहब जी ने भी बड़ा उद्यम उपराला करके संस्था चलाई है। ते नानक सर दे महापुरख जेडे इस टाइम मौजूदा महापुरश ने, बाबा भजन सिंह जी आप जी नू दर्शन दे रहे ने, आ हुण ही आए ने स्टेज ते बैठे ने महापुरख। नानक सर संप्रदा, दमदमी टकसाल, राड़ा साहिब, होर भी आ हुण नवीआं संस्थावां बहुत बनिया ने, जो सत्संग नवीआं संस्थावां निर्मित होईआं ने, ध्यान देना यह जिन्नियां भी संस्थावां ने, संप्रदावां ने, यह सानू ज्ञान कराउण दा ही एक साधन है। सतगुरु सिख साखा संग्रह सो ज्ञान निमित। भाई गुरदास जी कहिंदे आ ये जिन्नियां भी साखा ने, ये जिन्नियां भी संप्रदावां ने, ये ज्ञान कराउण दा साधन ने। सतगुरां ने आप धन गुरु ग्रंथ साहिब मर दी बाणी दे अर्थ अपने गुरसिखां नूं पढ़ाए, आप अर्थ करके सुनाए, आप गुरबाणी दा अदब सत्कार कीता ते करना सिखाया। पर इन्ना साधन भी हैगे आ, साध संगत जी संप्रदावां साखां ते चलदियां ने, जे कोई फिर भी ज्ञान प्राप्त ना करे, बिन गुर ज्ञान, गुरु दा ज्ञान नहीं ना कोल, गड्डी चलाउण दा ज्ञान ते है, साज वजाउण दा ज्ञान ते है, साध संगत किदां दुकान किदां चलाउणी आ इह ज्ञान ते है, बिजनेस करन दा ज्ञान ते है, ज्ञान बहुत तरह दे ने, पर जे गुरु दा ज्ञान, गुरु दी मत तेरे कोल नहीं, ते भाई साहब कहिंदे आ बिन गुर ज्ञान त्रिग जन्म को लाज है। ओए जे तेरा ज्यौणा त्रिग है, तू ते अपने मनुखा जन्म नू लाज लाई जाना, खुश सतनामु। हुण मैं बेनती की करनी चाहुंदा है प्यारिओ, इह संस्था दा उद्यम है, इह संस्था दा एक महान उपराला है, बड़ा वड्डा कदम है। वेखो किन्नियां संगतां नू इकट्ठियां कीता, सिख ते चार नहीं इकट्ठे हो के बहिंदे, ते किन्नी मेहर कीती आ, किन्नियां संगतां जुड़ियां बैठियां ने, ते आओ असीं इह संस्था तों धन गुरु ग्रंथ साहिब मर्द चरणा विचों ज्ञान प्राप्त करके जाइए। वह केड़ा ज्ञान है, वह केड़ा ज्ञान असीं मर्द चरणा चो प्राप्त करना है, बस गुरु वाले बन जाओ। जो सतगुरां ने बार बार तागीद कीती है कि कुंभ बद्धा जल रहा, जल बिन कुंभ ना होए, ज्ञान का बद्धा मन रहा, गुर बिन ज्ञान ना होए। इन्नी पावन पितर धरती ते बैठे हाँ, जिदी सिख रोज अरदास करदा। मैं ध्यान देना, बड़ियां संगतां जुड़ियां ने अगे, ते मैं बार बेनतियां करदा, अज मैनूं इत्थे गल कहण दा मौका मिलिया, वड्डे भागां नाल समझदा मैं अपने आप नूं। ध्यान देना जरा, कुछ समां पहलां फतेहगढ़ साहिब दी दीवान लगे, उत्थे भी इदां ही संगतां दा इकट्ठ सी। 300 साल मनाउण तों वड्डे छोटे साहबजादियां दा और माता गुजर कौर जी दा, उदों काफी समा पहला दवान लगे, पिछले साल सभा तो भी पहला, डेढ़ साल तो भी उपर हो गया। उत्थे भी बेनती की थी। एक बारी कुरुक्षेत्र में ਲੰਘਿਆ ਜਾ ਰਿਹਾ ਸਾਂ ਦਾਸ ਨਾਲ ਮੇਰੇ ਇੱਕ ਦਿੱਲੀ ਦਾ ਹਿੰਦੂ ਜੋ ਘਰਾਣੇ ਨਾਲ ਸੰਬੰਧ ਰੱਖਦਾ ਵੀਰ ਬੈਠਾ ਸੀ ਉਹ ਗੱਡੀ 'ਚ ਬੈਠਾ ਬੈਠਾ ਮੈਨੂੰ ਕੁਰਸ਼ੇਤਰ ਕਹਿੰਦਾ ਕਹਿੰਦਾ ਬਾਬਾ ਜੀ ਮੈਂ ਕਿਹਾ ਹਾਂਜੀ ਕਹਿੰਦਾ ਸਾਡਾ ਕੁਰਸ਼ੇਤਰ ਹੈ ਜੀ ਉਹਨੇ ਕਿਹਾ ਸਾਡਾ ਕੁਰਸ਼ੇਤਰ ਆ ਗਿਆ ਕਹਿੰਦਾ ਇੱਕ ਗੱਲ ਵੇਖੋ ਜਰਾ ਧਿਆਨ ਮਾਰੋ ਕਹਿੰਦਾ ਬਾਬਾ ਜੀ ਇਹ ਕੁਰਸ਼ੇਤਰ ਵਿੱਚ ਤੁਹਾਨੂੰ ਕੋਈ ਠੇਕਾ ਨਜ਼ਰ ਨਹੀਂ ਆਵੇਗਾ ਮੈਨੂੰ ਕਹਿੰਦਾ ਇਹ ਕੁਰਸ਼ੇਤਰ ਵਿੱਚ ਤੁਹਾਨੂੰ ਕੋਈ ਠੇਕਾ ਨਜ਼ਰ ਨਹੀਂ ਆਵੇਗਾ ਮੈਂ ਖੁਦ ਵੀ ਧਿਆਨ ਦਿੱਤਾ ਆਲੇ ਦੁਆਲੇ ਨਿਗਾਹ ਮਾਰੀ ਕਿ ਆਏਗਾ ਕੋਈ ਠੇਕਾ ਹੁਣ ਹੋਰ ਕੋਈ ਬੋਰਡ ਦਿਸੇ ਨਾ ਦਿਸੇ ਠੇਕੇ ਵਾਲਿਆਂ ਦੇ ਬੋਰਡ ਸਭ ਨਾਲੋਂ ਵੱਡੇ ਹੁੰਦੇ ਨੇ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਜਾਓਗੇ ਲਾਲ ਅੱਖਰਾਂ 'ਚ ਵੱਡੇ ਵੱਡੇ ਉਹ ਠੇਕਾ ਸ਼ਰਾਬ ਦੇ ਸੀ ਅਤੇ ਉਹਦਾ ਕਾਰਨ ਕੀ ਆ ਉਹਨਾਂ ਨੂੰ ਪਤਾ ਵੀ ਕਿਤੇ ਐਨਕਾਂ ਵਾਲਾ ਬਾਪੂ ਵੀ ਲੰਘ ਨਾ ਜਾਏ ਕਿਤੇ ਉਹਨੂੰ ਦਿਸੇ ਹੀ ਨਾ ਉਹ ਸਭ ਨਾਲੋਂ ਵੱਡੇ ਬੋਰਡ ਲਾਉਂਦੇ ਆ ਅਤੇ ਮੈਂ ਲੰਘਿਆ ਕੋਲ ਦੀ ਨਾ ਜਦੋਂ ਕੁਰਸ਼ੇਤਰ ਦੇ ਵਿੱਚ ਸੱਚਮੁੱਚ ਪੂਰਾ ਧਿਆਨ ਦਿੱਤਾ ਕੋਈ ਠੇਕਾ ਨਜ਼ਰ ਨਾ ਆਇਆ ਕੋਈ ਬੋਰਡ ਨਾ ਦਿਸਿਆ ਜਦੋਂ ਅਸੀਂ ਕੁਰਸ਼ੇਤਰ ਲੰਘ ਗਏ ਤੇ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਗੱਲ ਕੀ ਆ ਬਾਈ ਇੱਥੇ ਠੇਕਾ ਕਿਉਂ ਨਹੀਂ ਹਰ ਸ਼ਹਿਰ ਵਿੱਚ ਪੈਰ ਪੈਰ ਤੇ ਠੇਕੇ ਆ ਉਹ ਅੱਗੋਂ ਮੈਨੂੰ ਜਵਾਬ ਦਿੰਦਾ ਕਹਿੰਦਾ ਬਾਬਾ ਜੀ ਹਿੰਦੂ ਭਰਾ ਇਹ ਸਾਰੇ ਹਿੰਦੂ ਇਹ ਕੁਰਸ਼ੇਤਰ ਨੂੰ ਪਵਿੱਤਰ ਧਰਤੀ ਮੰਨਦੇ ਆ ਕਹਿੰਦੇ ਇੱਥੇ ਮਹਾਂਭਾਰਤ ਦਾ ਜੰਗ ਹੋਇਆ ਕਹਿਣ ਦਾ ਭਾਵ ਇੱਥੇ ਸ਼ਹੀਦਾਂ ਦਾ ਖੂਨ ਡੁੱਲਿਆ ਇੱਥੇ ਠੇਕਾ ਨਹੀਂ ਚਾਹੀਦਾ ਕੋ ਸਤਨਾਮ ਉਹ ਕਹਿੰਦੇ ਇੱਥੇ ਠੇਕਾ ਨਹੀਂ ਚਾਹੀਦਾ ਇਸ ਕਰਕੇ ਠੇਕਾ ਹੀ ਨਹੀਂ ਹੈ ਇੱਥੇ ਕਹਿੰਦੇ ਜੰਗ ਹੋਇਆ ਇਹ ਸ਼ਹੀਦਾਂ ਦੀ ਧਰਤੀ ਮੰਨਦੇ ਨੇ ਵੀ ਇੱਥੇ ਕੁਰਸ਼ੇਤਰ ਦਾ ਜਦੋਂ ਮਹਾਂਭਾਰਤ ਦਾ ਜੰਗ ਉੱਥੇ ਹੋਇਆ ਤੁਹਾਨੂੰ ਪਤਾ ਇਸ ਕਰਕੇ ਕਹਿੰਦੇ ਇੱਥੇ ਠੇਕਾ ਨਹੀਂ ਹੈ ਤੇ ਮੇਰੇ ਮਨ ਵਿੱਚ ਖਿਆਲ ਆਇਆ ਬੈਠਿਆਂ ਬੈਠਿਆਂ ਮੈਂ ਕਿਹਾ ਕਮਾਲ ਹੋ ਗਈ ਠੇਕਾ ਨਹੀਂ ਸ਼ਹੀਦਾਂ ਦੀ ਧਰਤੀ ਮੰਨਦੇ ਆ ਪਵਿੱਤਰ ਧਰਤੀ ਮੰਨਦੇ ਆ ਤੇ ਸਾਡੀ ਫਤਿਹਗੜ੍ਹ ਸਾਹਿਬ ਦੀ ਧਰਤੀ ਅੰਮ੍ਰਿਤਸਰ ਦੀ ਧਰਤੀ ਨਾਲੋਂ ਕਿਹੜੀ ਧਰਤੀ ਪਵਿੱਤਰ ਹੈ ਆਖੋ ਸਤਨਾਮ
ਵਾਹਿਗੁਰੂ
ਧਿਆਨ ਦਿਓ ਗੱਜ ਕੇ ਜਰਾ ਉੱਪਰੋਂ ਸਟੇਜ ਤੋਂ ਕਿਉਂ ਨਹੀਂ ਆਵਾਜ਼ ਆਉਂਦੀ ਹੁਣ ਧਿਆਨ ਦਿਓ ਜਰਾ ਧਿਆਨ ਦਿਓ ਕਿਤੇ ਆਪਣਾ ਟਾਈਮ ਚੁਕਾ ਰਿਹਾ ਜਿੰਨਾ ਲੰਘ ਜੇ ਸਾਰਾ ਸਮਾਂ ਬਹੁਤ ਹੋ ਗਿਆ ਧਿਆਨ ਦਿਓ ਮੇਰੇ ਖਿਆਲ ਮਨ ਵਿੱਚ ਆਇਆ ਉੱਥੇ ਕਿ ਫਤਿਹਗੜ੍ਹ ਸਾਹਿਬ ਦੀ ਧਰਤੀ ਨਾਲੋਂ ਤੇ ਅੰਮ੍ਰਿਤਸਰ ਦੀ ਧਰਤੀ ਨਾਲੋਂ ਕਿਹੜੀ ਜਗ੍ਹਾ ਪਵਿੱਤਰ ਹੈ ਜੋਤੀ ਸਰੂਪ ਫਤਿਹਗੜ੍ਹ ਸਾਹਿਬ ਉਹ ਧਰਤੀ ਆ ਸਾਨੂੰ ਬਹੁਤਿਆਂ ਨੂੰ ਪਤਾ ਨਹੀਂ ਕਈਆਂ ਨੂੰ ਪਤਾ ਅਮੈਰੀਕਾ ਵਿੱਚ ਪਿੱਛੇ ਜੇ ਇੱਕ ਮੀਟਿੰਗ ਹੋਈ ਉਹਦੇ ਵਿੱਚ ਇਹ ਵੇਖਿਆ ਗਿਆ ਜਿੱਦਾਂ ਤੰਬਾਕੂ ਦੇ ਬਾਰੇ ਵੀ ਹੋਰ ਵੀ ਕਈ ਤਰ੍ਹਾਂ ਦੀਆਂ ਮੀਟਿੰਗਾਂ ਹੁੰਦੀਆਂ ਨੇ ਅਮੈਰੀਕਾ ਦੀ ਸਾਇੰਸ ਸਭ ਤੋਂ ਅੱਗੇ ਆ ਉਹਨਾਂ ਨੇ ਇਹ ਫੈਸਲਾ ਕਰਨਾ ਸੀ ਦੱਸਣਾ ਸੀ ਕਿ ਦੁਨੀਆ ਦੇ ਵਿੱਚ ਸਭ ਤੋਂ ਮਹਿੰਗੀ ਧਰਤੀ ਕਿਹੜੀ ਆ ਮਹਿੰਗੀ ਸਭ ਨਾਲੋਂ ਮਹਿੰਗੀ ਜਗ੍ਹਾ ਕਿਹੜੀ ਆ ਤੇ ਨਤੀਜਾ ਪਤਾ ਕੀ ਨਿਕਲਿਆ ਸਾਰੀ ਦੁਨੀਆ ਵਿੱਚ ਚੱਕਰ ਲਾਉਣ ਤੋਂ ਬਾਅਦ ਨਤੀਜਾ ਇਹ ਨਿਕਲਿਆ ਕਿ ਅੱਜ ਤੱਕ ਸਭ ਨਾਲੋਂ ਮਹਿੰਗੀ ਜਗ੍ਹਾ ਜਿਹੜੀ ਵਿਕੀ ਹੈ ਤੇ ਜਿਹੜੀ ਖਰੀਦੀ ਹੈ ਉਹ ਪੰਜਾਬ ਦੀ ਧਰਤੀ ਤੇ ਹੈ ਆਖੋ ਸਤਨਾਮ
ਵਾਹਿਗੁਰੂ
ਪਤਾ ਕਿੱਥੇ ਉਹ ਜਗ੍ਹਾ ਪਤਾ ਕਿਹੜੀ ਹੈ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਦੇ ਛੋਟਿਆਂ ਲਾਲਾਂ ਦਾ ਅੰਤਮ ਸੰਸਕਾਰ ਹੋਇਆ ਗੁਰਦੁਆਰਾ ਜੋਤੀ ਸਰੂਪ ਸਾਹਿਬ ਫਤਿਹਗੜ੍ਹ ਆਖੋ ਸਤਨਾਮ
ਵਾਹਿਗੁਰੂ
ਆਖੋ ਸਤਨਾਮ
ਵਾਹਿਗੁਰੂ
ਉਹ ਫਤਿਹਗੜ੍ਹ ਸਾਹਿਬ ਦੀ ਪਾਵਨ ਧਰਤੀ ਆ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਦਾ ਅੰਤਮ ਸੰਸਕਾਰ ਹੋਇਆ ਉਹ ਜ਼ਮੀਨਾਂ ਦੇ ਜਗ੍ਹਾ ਧਿਆਨ ਦਿਓ ਕੋਈ 10 ਲੱਖ ਦੀ ਆ ਕੋਈ 10 ਕਰੋੜ ਦੀ ਆ 10 ਅਰਬ ਦੀ ਜਗ੍ਹਾ ਹੈ ਪਰ ਉਹ ਜਗ੍ਹਾ ਇਹ ਰੇਟ ਤੇ ਫਿਕਸ ਹੁੰਦੇ ਆ ਪਰ ਸਾਧ ਸੰਗਤ ਜੇ ਸੋਨੇ ਦੀਆਂ ਮੋਹਰਾਂ ਵਿਛਾ ਕੇ ਜਗ੍ਹਾ ਕਿਸੇ ਨੇ ਖਰੀਦੀ ਤੇ ਲਈ ਆ ਨਾ ਇਹ ਸੇਠ ਟੋਡਰ ਮਾਲੀ ਸੀ ਕੱਲਾ ਹੋਰ ਨਹੀਂ
ਸਤ ਸ੍ਰੀ ਅਕਾਲ।
ਤੇ ਦਾਸ ਹਰ ਸਟੇਜ ਤੋਂ ਇਹ ਬੇਨਤੀ ਕਰਦਾ ਰਿਹਾ ਕਿ ਫਤਿਹਗੜ੍ਹ ਸਾਹਿਬ ਦੀ ਧਰਤੀ ਹੈ ਨਾ ਜਿਹੜੀ, ਇੱਥੇ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਦਾ ਖੂਨ ਡੁੱਲਿਆ, ਇਹ ਕੋਈ ਆਮ ਜਗ੍ਹਾ ਨਹੀਂ ਹੈ। ਅਸੀਂ ਵੀ ਕਿਤੇ ਸਿੱਖ ਵੀ, ਅਸੀਂ ਜਿਹੜੇ ਸਿੱਖ ਹੈ ਨਾ ਗੁਰਮੁਖੋ, ਅਸੀਂ ਵੀ ਕਿਤੇ ਸਿਰ ਉੱਚਾ ਕਰਕੇ ਆਖੀਏ, ਫਕਰ ਨਾਲ ਆਖੀਏ, ਇਹ ਸਾਡਾ ਫਤਿਹਗੜ੍ਹ ਹੈ, ਇਹ ਫਤਿਹਗੜ੍ਹ ਸਾਹਿਬ ਦੀ ਪਾਵਨ ਧਰਤੀ ਹੈ, ਇੱਥੇ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਦਾ ਖੂਨ ਡੁੱਲਿਆ, ਅਸੀਂ ਵੀ ਕਿਤੇ ਲੰਘਦੇ ਸੜਕ ਤੋਂ ਆਖੀਏ, ਵੇਖੋ ਇਹ ਫਤਿਹਗੜ੍ਹ ਸਾਹਿਬ ਵਿੱਚ ਆ ਸਾਡੀ ਅੰਮ੍ਰਿਤਸਰ ਦੀ ਧਰਤੀ ਆ, ਅਸੀਂ ਦੇਸ਼ 'ਚ ਬੈਠੇ ਹੋਈਏ, ਅਸੀਂ ਵਿਦੇਸ਼ 'ਚ ਬੈਠੇ ਹੋਈਏ, ਅਸੀਂ ਅਮਰੀਕਾ ਕਨੇਡਾ ਜਿੱਥੇ ਮਰਜ਼ੀ ਬੈਠੇ ਹੋਈਏ, ਸਿੱਖ ਹਰ ਥਾਂ 'ਤੇ ਬੈਠਾ ਹੈ, ਅਰਦਾਸ ਕਰਦਾ ਸੱਚੇ ਪਾਤਸ਼ਾਹ ਮੈਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ ਬਖਸ਼ੋ। ਕਹਿੰਦੇ ਆ ਨਾ ਆਪਾਂ ਸਾਰੇ ਕਿ ਸੱਚੇ ਪਾਤਸ਼ਾਹ ਸਾਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ ਬਖਸ਼ੋ। ਅਸੀਂ ਕਿਤੇ ਸਿਰ ਉੱਚਾ ਕਰਕੇ ਕਹੀਏ, ਆ ਫਤਿਹਗੜ੍ਹ ਸਾਹਿਬ ਦੀ ਧਰਤੀ ਪਵਿੱਤਰ ਹੈ, ਆ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਆ, ਇਸ ਧਰਤੀ ਦੇ ਉੱਤੇ ਵੀ ਕੋਈ ਠੇਕਾ ਨਹੀਂ। ਆਖੋ ਸਤਨਾਮ। ਕਿਤੇ ਅਸੀਂ ਵੀ ਇਹ ਗੱਲ ਕਹੀਏ, ਸਾਧ ਸੰਗਤ ਚਲੋ ਧਿਆਨ ਦਿਓ, ਜਦੋਂ ਪੀਣੀ ਛੱਡ ਦਿਆਂਗੇ ਠੇਕੇ ਆਪੇ ਹੀ ਬੰਦ ਹੋ ਜਾਣੇ, ਜਿੱਥੇ ਗਾਹਕ ਹੀ ਕੋਈ ਨਹੀਂ ਉੱਥੇ ਦੁਕਾਨਾਂ ਕਿੱਦਾਂ ਰਹਿਣਗੀਆਂ, ਜੇ ਗਾਹਕ ਹੀ ਨਹੀਂ ਹੋਣਗੇ ਤੇ ਠੇਕਾ ਕਿੱਥੋਂ ਹੋਊਗਾ, ਜਿਹਨੇ ਪੀਣੀ ਆ ਉਹ ਦੂਜੇ ਪਿੰਡੋਂ ਸ਼ਹਿਰੋਂ ਜਾ ਕੇ ਵੀ ਲੈ ਆਊਗਾ, ਪਰ ਅਸਲ ਆਨੰਦ ਤੇ ਫੇਰ ਆਉਣਾ ਹੈ ਪਿਆਰਿਓ। ਇਸ ਜੇ ਸ਼ਹਿਰ 'ਚ ਰਹਿੰਦੇ ਹੋ ਤੇ ਵੱਡੇ ਭਾਗਾਂ ਵਾਲੇ ਹੋ, ਜੇ ਇਸ ਜ਼ਿਲ੍ਹੇ ਵਿੱਚ ਵੀ ਰਹਿੰਦੇ ਹੋ ਤਾਂ ਵੀ ਬੜੇ ਵੱਡੇ ਭਾਗਾਂ ਵਾਲੇ ਹੋ। ਸਾਧ ਸੰਗਤ ਤੇ ਇਸ ਪਾਵਨ ਪਿੱਤਰ ਧਰਤੀ ਤੇ ਕਿੱਥੋਂ ਕਿੱਥੋਂ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਨੇ, ਜੇ ਇਸ ਸਮਾਗਮ 'ਚ ਆਏ ਹੋ, ਅੱਜ ਲਾਹਾ ਲੈਣ ਆਏ ਆ, ਲੱਖਾਂ ਦੇ ਹਿਸਾਬ ਨਾਲ ਇੱਥੇ ਸੰਗਤਾਂ ਬੈਠੀਆਂ, ਅੱਜ ਤੋਂ ਹੀ, ਜੇ ਅੱਜ ਤੋਂ ਨਹੀਂ ਤੇ ਸਵੇਰੇ ਹੀ ਹਰਿਮੰਦਰ ਸਾਹਿਬ ਜਾ ਕੇ ਟੇਕ ਕੇ ਮੱਥਾ ਅਰਦਾਸ ਕਰ ਦਿਓ, ਮਹਾਰਾਜ ਤੁਸੀਂ ਮੈਨੂੰ ਇੰਨਾ ਮਾਣ ਦਿੱਤਾ ਹੈ, ਮੈਂ ਇਸ ਅੰਮ੍ਰਿਤਸਰ ਦੀ ਧਰਤੀ ਤੇ ਜੰਮਿਆ, ਇਸ ਜ਼ਿਲ੍ਹੇ 'ਚ ਜੰਮਿਆ, ਇਹ ਗੁਰੂ ਰਾਮਦਾਸ ਮਹਾਰਾਜ, ਅੱਜ ਤੋਂ ਮੁੜ ਕੇ ਮੈਂ ਸ਼ਰਾਬ ਨੂੰ ਹੱਥ ਨਹੀਂ ਲਾਉਣਾ। ਆਖੋ
ਸਤਨਾਮ।
ਇਹ ਪਰਨ ਕਰੋ, ਇਹ ਸਮਾਗਮ 'ਚ ਆਇਆ ਕੁਝ ਲੈ ਚੱਲੀਏ ਝੋਲੀ ਭਰ ਕੇ, ਇਹ ਪਰਨ ਕਰੋ ਕਿ ਅੱਜ ਤੋਂ ਮੁੜ ਕੇ ਮੈਂ ਦਾੜੀ ਨਹੀਂ ਕਟਾਉਣੀ, ਹੁਣ ਮੈਂ ਕੇਸ ਰੱਖਾਂਗਾ, ਹੁਣ ਮੈਂ ਦਾੜਾ ਰੱਖਾਂਗਾ, ਆਨੰਦ ਤੇ ਆਵੇ। ਪਰ ਗੁਰਮੁਖੋ ਕਹਿੰਦੇ, ਬਿਨ ਗਾਹਕ ਗੁਣ ਵੇਚੀਐ ਤਉ ਗੁਣ ਸਹਿਗੋ ਜਾਏ, ਗੁਣ ਕਾ ਗਾਹਕ ਜੇ ਮਿਲੇ ਤਉ ਗੁਣ ਲਾਖ ਬਕਾਏ। ਜਿਹੜੇ ਕੌਡੀਆਂ ਖਰੀਦਣ ਵਾਲੇ ਲਾਲਾਂ ਦੀ ਨਹੀਂ ਉਸਾਰ ਜਾਣਦੇ, ਜਿਹੜੇ ਵਪਾਰੀ ਵੀ ਕੌਡੀਆਂ ਦੇ ਨੇ ਉਹਨਾਂ ਨੂੰ ਕੀ ਪਤਾ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਠੇਕੇ ਤੇ ਲੰਘਾਈ ਉਹਨਾਂ ਨੂੰ ਅੰਮ੍ਰਿਤ ਦਾ ਕੀ ਪਤਾ ਵੀ ਅੰਮ੍ਰਿਤ ਕੀ ਹੈ। ਲੋ ਧਿਆਨ ਦੇਣਾ ਜ਼ਰਾ, ਅੰਮ੍ਰਿਤ ਕੀ ਹੈ? ਸਿਰਫ ਮੈਨੂੰ ਪਤਾ ਹੈ, ਸੰਗਤ ਬਹੁਤ ਚਿਰ ਤੋਂ ਬੈਠੀ ਆ, ਮੈਂ ਬਹੁਤਾ ਸਮਾਂ ਨਹੀਂ ਤੁਹਾਡਾ ਲੈਣਾ, ਪਰ ਜ਼ਰਾ ਕੁ ਧਿਆਨ ਦਿਓ, ਇੰਨੀਆਂ ਸੰਗਤਾਂ ਦੇ ਵਿੱਚ ਅਸੀਸ ਮਿਲ ਜਾਏ ਸਾਨੂੰ, ਕਿਤੇ ਸਾਡੇ ਤੇ ਮਿਹਰ ਦੀ ਨਜ਼ਰ ਪੈ ਜਾਏ। ਧਿਆਨ ਦੇਣਾ, ਅੰਮ੍ਰਿਤ ਕੀ ਹੈ? ਕੋਈ ਤੁਰਿਆ ਜਾਂਦਾ ਸੀ ਜਿਹਨੂੰ ਅੰਮ੍ਰਿਤ ਦੀ ਕੀਮਤ ਦਾ ਨਹੀਂ ਪਤਾ, ਉਹਨੇ ਵੇਖਿਆ ਤੇ ਇੱਕ ਸਵਾਲ ਕੀਤਾ, ਉੱਪਰ ਬਾਟੇ ਤੇ ਲੜਦੀਆਂ ਵੇਖ ਚਿੜੀਆਂ, ਕਿਸੇ ਪੁੱਛਿਆ ਇਹਦੇ ਵਿੱਚ ਭੇਦ ਕੀ ਏ, ਬਾਟੇ ਤੇ ਚਿੜੀਆਂ ਲੜਦੀਆਂ ਵੇਖ ਕੇ ਕਿਸੇ ਜਾਂਦੇ ਜਾਂਦੇ ਰਾਹੀ ਨੇ ਪੁੱਛਿਆ ਇਹਦੇ ਵਿੱਚ ਭੇਦ ਕੀ ਆ, ਉੱਪਰ ਬਾਟੇ ਤੇ ਲੜਦੀਆਂ ਵੇਖ ਚਿੜੀਆਂ, ਕਿਸੇ ਪੁੱਛਿਆ ਇਹਦੇ ਵਿੱਚ ਭੇਦ ਕੀ ਏ, ਚੁੰਝ ਪਾਣੀ ਦੀ ਪਹੁੰਚੇ ਨਾ ਸੰਗ ਤੀਕਣ, ਮਾਰਨ ਬਾਜ ਨੂੰ ਦੱਸੋ ਇਹ ਖੇਡ ਕੀ ਏ। ਕਹਿੰਦੇ ਪਾਣੀ ਦੀ ਚੁੰਝ ਭਰਦੀਆਂ ਨੇ, ਉਹ ਅਜੇ ਸੰਗ ਤੀਕਣ ਵੀ ਨਹੀਂ ਪਹੁੰਚਦੀ, ਇਹ ਬਾਜ ਨੂੰ ਮਾਰਨ ਲੱਗ ਪੈਂਦੀਆਂ ਨੇ। ਆਖੋ ਸਤਨਾਮ।
ਵਾਹਿਗੁਰੂ।
ਇਹ ਕਾਰਨ ਕੀ ਆ ਪਿਆਰਿਓ? ਹੁਣ ਜਾਂਦੇ ਰਾਹੀ ਨੇ ਪੁੱਛਿਆ ਤੇ ਜਿਹਨੂੰ ਕਦਰ ਸੀ ਉਹ ਜਵਾਬ ਦਿੰਦਾ,
ਮੁੜ ਕੇ ਪੈਣਿਆ ਪਾਣੀ ਨਾ ਕਹੀ ਇਸ ਨੂੰ
ਕੋਈ ਮੁੜ ਕੇ ਪਾਣੀ ਨਾ ਕਹਿ ਦੀ ਕਦੇ ਮੁੜ ਕੇ ਭੈੜਿਆ ਪਾਣੀ ਨਾ ਕਹੀ ਇਸ ਨੂੰ ਪੱਥਰ ਕਿਸੇ ਦੇ ਹੀਰੇ ਨੂੰ ਆਖੀਏ ਨਾ ਇੱਕੋ ਸਮਝੀਏ ਨਾ ਸ਼ੇਰਾਂ ਬਿੱਲੀਆਂ ਨੂੰ ਚੰਗੀ ਤਰ੍ਹਾਂ ਜੇ ਵੇਖੀਏ ਚਾਖੀਏ ਨਾ ਚੰਗੀ ਤਰ੍ਹਾਂ ਜੇ ਵੇਖੀਏ ਪਰਖੀਏ ਨਾ ਐਵੇਂ ਨੀ ਕਹਿ ਦੀਦਾ ਕਿਸੇ ਨੂੰ ਵੇਖ ਕੇ
ਬੇਸ਼ੱਕ ਸੱਤ ਸਮੁੰਦਰ ਹੰਘਾਲੇ ਨੇ ਤੂੰ ਤੈਨੂੰ ਪਤਾ ਸਮੁੰਦਰ ਵਿੱਚ ਖਾਰ ਕੀ ਏ ਐ ਪਰ ਭੋਲਿਆ ਤੇਰੇ ਜੇ ਆਦਮੀ ਨੂੰ ਇਸ ਆਵੇ ਹਿਆਤ ਦੀ ਸਾਰ ਕੀ ਏ
ਸਮੁੰਦਰ ਨੂੰ ਤੇ ਵੇਖ ਲਿਆ ਵੀ ਇਹਦੇ ਚ ਖਾਰ ਕਿੱਦਾਂ ਪੈ ਗਈ ਖੋਜ ਕਰ ਲਈ ਸਮੁੰਦਰ ਚ ਵੜ ਗਏ ਵੇਖ ਲਿਆ ਸਭ ਕੁਝ ਸਮੁੰਦਰ ਵਿੱਚ ਵੀ ਦੂਰਬੀਨਾਂ ਚੱਕੀ ਫਿਰਦੇ ਆ ਕੈਮਰੇ ਚੱਕੀ ਫਿਰਦੇ ਆ ਪਤਾ ਸਮੁੰਦਰ ਵਿੱਚ ਖਾਰ ਸਮੁੰਦਰ ਖਾਰਾ ਹੈ ਪਰ ਬੇਸ਼ੱਕ ਸੱਤ ਸਮੁੰਦਰ ਹੰਘਾਲੇ ਨੇ ਤੂੰ ਤੈਨੂੰ ਪਤਾ ਹੈ ਸਮੁੰਦਰ ਵਿੱਚ ਖਾਰ ਕੀ ਏ ਐ ਪਰ ਭੋਲਿਆ ਤੇਰੇ ਜੇ ਆਦਮੀ ਨੂੰ ਇਸ ਆਵੇ ਹਿਆਤ ਦੀ ਸਾਰ ਕੀ ਏ ਧਿਆਨ ਦੇਣਾ ਅੰਮ੍ਰਿਤ ਹੈ ਕੀ
ਕਤਰਾ ਇਸ ਦਾ ਪਿਆ ਜੇ ਕਲਰਾਂ ਤੇ ਉੱਥੇ ਖੇਡਾਂ ਬਸੰਤ ਰਚਾਈਆਂ ਨੇ ਛੋ ਗਿਆ ਜੇ ਡੁੱਬਦਿਆਂ ਪੱਥਰਾਂ ਨੂੰ ਉਹਨਾਂ ਉੱਠ ਕੇ ਤਾਰੀਆਂ ਲਾਈਆਂ ਨੇ ਜੇ ਇਹ ਅੰਮ੍ਰਿਤ ਕਲਰਾਂ ਤੇ ਪੈ ਗਿਆ ਤੇ ਉੱਥੇ ਬਸੰਤ ਜਿੱਦਾਂ ਬਸੰਤ ਨੇ ਖੇਡਾਂ ਰਚਾ ਦਿੱਤੀਆਂ ਉੱਥੇ ਹਰ ਪਾਸੇ ਹਰਿਆਵਲੀ ਹਰਿਆਵਲ ਹੋ ਗਈ ਅੰਮ੍ਰਿਤ ਵਿੱਚ ਇੰਨੀ ਪਾਵਰ ਹੈ ਕਤਰਾ ਇਸ ਦਾ ਪਿਆ ਜੇ ਕਲਰਾਂ ਤੇ ਉੱਥੇ ਖੇਡਾਂ ਬਸੰਤ ਰਚਾਈਆਂ ਨੇ ਸੋ ਗਿਆ ਜੇ ਡੁੱਬਦਿਆਂ ਪੱਥਰਾਂ ਨੂੰ ਉਹਨਾਂ ਉੱਠ ਕੇ ਤਾਰੀਆਂ ਲਾਈਆਂ ਨੇ ਇਹਨੂੰ ਸੁੰਘਿਆ ਆਣ ਜੇ ਗਿੱਦੜਾਂ ਨੇ ਪੈਰ ਸ਼ੇਰਾਂ ਦੇ ਉਹਨਾਂ ਥੜਕਾ ਦਿੱਤੇ ਧੋਤੀ ਵਾਲਿਆਂ ਬਾਣੀਆਂ ਚੱਖਿਆ ਤਾਂ ਖੰਡੇ ਫੜ ਕੇ ਉਹਨਾਂ ਖੜਕਾ ਦਿੱਤੇ
ਉਹ ਵੀ ਸੀ ਨਾ ਜਿਹੜੇ ਕਹਿੰਦੇ ਸੀ ਹਮ ਤੋ ਤੋਲਣ ਜਾਂਦਾ ਤੱਕੜੀ ਕਹਿੰਦੇ ਨੰਗੀ ਕਰਦ ਕਦੇ ਨੀ ਪਕੜੀ ਚਿੜੀ ਉੱਡੇ ਤੋਂ ਹਮਦਰ ਜਾਏ ਦੁਸ਼ਮਣ ਸੇ ਕੈਸੇ ਲੜ ਪਏ ਕਹਿੰਦੇ ਕਿਵੇਂ ਲੜਾਂਗੇ ਦੁਸ਼ਮਣਾਂ ਨਾਲ ਤੇ ਸਤਿਗੁਰਾਂ ਨੇ ਐਸੀ ਮਿਹਰ ਕੀਤੀ ਜਦੋਂ ਅੰਮ੍ਰਿਤ ਚੱਖਿਆ ਨਾ ਉਹਨਾਂ ਨੇ ਤੇ ਕਹਿੰਦੇ ਧੋਤੀ ਵਾਲਿਆਂ ਨੇ ਵੀ ਮੈਦਾਨੇ ਜੰਗ ਵਿੱਚ ਖੰਡੇ ਖੜਕਾ ਤੇ ਆਖੋ
ਸਤਨਾਮ
ਇਹ ਅੰਮ੍ਰਿਤ ਵਿੱਚ ਪਾਵਰ ਹੈ ਸਾਧ ਸੰਗਤ ਧਿਆਨ ਦੇਣਾ
ਇਹਦੇ ਘੁੱਟ ਵਿੱਚ ਪਤਾ ਨਹੀਂ ਰਾਜ ਕੀ ਏ ਜਿਹੜਾ ਪੀ ਲੈਂਦਾ ਮੌਤ ਮੰਗਦਾ ਏ ਇੱਕ ਸੀਸ ਦੀ ਕਿਧਰੇ ਲੋੜ ਪੈ ਜੇ ਸਾਰਾ ਖਾਲਸਾ ਉਧਰੇ ਭੱਜਦਾ ਏ
ਇਹਦੇ ਵਿੱਚ ਬੜੀ ਪਾਵਰ ਹੈ ਇਸ ਅੰਮ੍ਰਿਤ ਵਿੱਚ ਪਰ ਗੁਰਮੁਖੋ ਇਹਦੀ ਸਾਰ ਕੋਈ ਵਿਰਲਾ ਹੀ ਜਾਣਦਾ ਕਈਆਂ ਨੇ ਪਤਾਸਿਆਂ ਦਾ ਪਾਣੀ ਵੀ ਸਮਝਿਆ ਕਈਆਂ ਨੂੰ ਵੇਖਿਆ ਹੁਣ ਐਤਕੀ ਅੰਮ੍ਰਿਤ ਸੰਚਾਰ ਹੋਇਆ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਦਾਸ ਨੂੰ ਵੀ ਪੰਜਾਂ ਪਿਆਰਿਆਂ ਚ ਲੱਗਣ ਦਾ ਸਮਾਂ ਹਾਜ਼ਰੀ ਭਰਨ ਦਾ ਮੌਕਾ ਮਿਲਿਆ ਸੇਵਾ ਦਾ
ਜਿੱਦਾਂ ਆਪ ਜੀ ਨੂੰ ਭਾਈ ਸਾਹਿਬ ਨੇ ਦੱਸਿਆ ਵੀ ਉੱਥੇ 10,682 ਪ੍ਰਾਣੀ ਇੱਕੋ ਸਮੇਂ ਮਰ ਦੀ ਕਿਰਪਾ ਨਾਲ ਜੋ 2 ਦਿਨ ਅੰਮ੍ਰਿਤ ਸੰਚਾਰ ਲਗਾਤਾਰ ਕਰਾਉਣਾ ਪਿਆ ਤੇ ਗੁਰੂ ਕੇ ਜਹਾਜ਼ੇ ਚੜ੍ਹੇ ਤੇ ਦਾਸ ਨੇ ਖੁਦ ਉਦੋਂ ਵੇਖਿਆ ਉੱਠੋ ਭਾਈ ਜਿਹੜੇ ਦੂਜੀ ਵਾਰੀ ਛਕਣ ਲੱਗੇ ਹੋ ਤੇ ਹੋ ਗਏ ਬਹੁਤ ਖੜੇ ਉਹ ਖੜੇ ਹੋਵੋ ਹੁਣ ਜਿਹੜੇ ਤੀਜੀ ਵਾਰੀ ਛਕਣ ਲੱਗੇ ਹੋ ਉਹ ਵੀ ਹੋ ਗਏ ਖੜੇ ਜਦੋਂ ਆਖਿਆ ਚੌਥੀ ਵਾਰੀ 50 ਉਹਦੇ 'ਚ ਵੀ ਆ ਗਏ ਪੰਜਵੀਂ ਵਾਲੇ ਹੋ ਜਾਓ ਖੜੇ 20-25 ਉਹਦੇ 'ਚ ਵੀ ਹੈਗੇ ਸੀ ਹੁਣ ਜਿਹੜੇ 5-5, 7-7 ਵਾਰੀ ਛਕਦੇ ਆ ਉਹ ਕੀ ਸਮਝਦੇ ਨੇ ਅੰਮ੍ਰਿਤ ਨੂੰ ਉਹਨਾਂ ਦੇ ਵਾਸਤੇ ਤੇ ਪਤਾਸਿਆਂ ਦਾ ਪਾਣੀ ਵੀ ਸਮਝਦੇ ਹੋਣਗੇ ਫਿਰ ਉਹਨਾਂ ਨੂੰ ਕੀ ਪਤਾ ਅੰਮ੍ਰਿਤ ਕੀ ਹੈ ਅੰਮ੍ਰਿਤ ਦੀ ਸਾਰ ਨਹੀਂ ਜਾਣ ਸਕਦੇ ਗੁਰਮੁਖੋ ਪਰ ਜਿਹਨਾਂ ਨੂੰ ਪਤਾ ਹੈ ਅੰਮ੍ਰਿਤ ਕੀ ਹੈ ਇਹ ਪੁੱਛੋ ਭਾਈ ਮਨੀ ਸਿੰਘ ਤੋਂ ਬਾਬਾ ਦੀਪ ਸਿੰਘ ਤੋਂ ਅੰਮ੍ਰਿਤ ਕੀ ਹੈ ਸਤ ਸੰਗਤ ਭਾਈ ਸੁਵੇਗ ਸਿੰਘ ਸਹਿਬਾਜ ਸਿੰਘ ਵਰਗਿਆਂ ਤੋਂ ਭਾਈ ਦਿਆਲਾ ਜੀ ਵਰਗਿਆਂ ਤੋਂ ਕਿ ਅੰਮ੍ਰਿਤ ਵਿੱਚ ਕਿੰਨੀ ਕੁ ਪਾਵਰ ਹੈ ਹਾਂਜੀ ਬਾਬਾ ਭਜਨ ਸਿੰਘ ਜੀ ਸਿਰ ਪਾਓ ਬਾਬਾ ਧਿਆਨ ਦਿਓ ਬਾਬਾ ਭਜਨ ਸਿੰਘ ਜੀ ਨੂੰ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਜੀ ਸਿਰ ਪਾਓ ਦੇ ਰਹੇ ਨੇ
ਬੋਲੇ
ਆਪਾਂ ਤੇ ਵੇਲੇ ਆ ਬੈਠੇ ਰਹਾਂਗੇ ਪਰ ਭਾਈ ਸਾਹਿਬ ਜੀ ਜੋ ਸੰਤ ਬਾਬਾ ਬਾਬਾ ਭਜਨ ਸਿੰਘ ਜੀ ਦੀ ਨਾ ਜਿਹੜੀ ਡਿਊਟੀ ਆ ਜਿੱਦਾਂ ਵੱਡੇ ਸਰੂਪ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਨਕ ਸਰ ਦੇ ਤੇ ਉਹ ਸਰੂਪ ਜਿਹੜੇ ਨੇ ਉਹ ਨੇ ਜਿਨ੍ਹਾਂ ਦੇ ਵਿੱਚੋਂ ਬਾਬਾ ਆਨੰਦ ਸਿੰਘ ਜੀ ਨੇ ਗੁਰੂ ਨਾਨਕ ਦੇ ਦਰਸ਼ਨ ਕੀਤੇ ਸੀ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਉਹ ਸਰੂਪ ਤੇ ਉਹਨਾਂ ਦੀ ਸੇਵਾ ਸੰਤ ਬਾਬਾ ਬਾਬਾ ਆਨੰਦ ਸਿੰਘ ਤੋਂ ਬਾਅਦ ਬਾਬਾ ਈਸ਼ਰ ਸਿੰਘ ਜੀ ਉਸ ਤੋਂ ਬਾਅਦ ਸੇਵਾ ਬਾਬਾ ਕੁੰਦਨ ਸਿੰਘ ਜੀ ਉਸ ਤੋਂ ਬਾਅਦ ਸੇਵਾ ਬਾਬਾ ਭਜਨ ਸਿੰਘ ਜੀ ਹੁਣ ਵੀ ਬਾਬਾ ਭਜਨ ਸਿੰਘ ਜੀ ਇਹਨਾਂ ਦੀ ਸੇਵਾ ਹੈ ਬਾਬਾ ਆਨੰਦ ਸਿੰਘ ਜੀ ਨੇ ਜੋ ਸੇਵਾ ਡਿਊਟੀਆਂ ਲਾਈਆਂ ਨੇ ਬਾਬਾ ਜੀ ਨਿਭਾ ਰਹੇ ਨੇ ਪਰ ਕਿੱਡੀ ਮਿਹਰ ਹੋਈ ਹੈ ਸਤਿਗੁਰਾਂ ਦੀ ਆ ਲਓ ਆ ਧਾਰਨਾ ਮੇਰਾ ਸਾਥ ਦਿਓ ਸਾਰੇ ਗੱਜ ਕੇ ਬੋਲਿਆ ਜੇ ਭਾਈ ਪਹਿਲੇ ਹਿੱਸੇ ਚ ਦਾਸ ਦੂਜੇ ਹਿੱਸੇ ਚ ਭਾਈ ਫਿਰ ਸਾਰੀਆਂ ਬੀਬੀਆਂ ਸਾਥ ਦਿਓ ਪਤਾ ਲੱਗੇ ਹੋਆ ਕੀਰਤਨ ਰਹਿਣ ਸੁਭਾਈ ਸੰਤ ਪ੍ਰਾਹੁਣੇ ਆਏ ਹੋਆ ਕੀਰਤਨ ਰਹਿਣ ਸੁਭਾਈ ਸੰਤ ਪ੍ਰਾਹੁਣੇ ਸਾਰੇ ਹੀ ਬੋਲ ਲਓ ਚਲੋ
ਹੋਆ ਕੀਰਤਨ ਰਹਿਣ ਸੁਭਾਈ ਦੀ ਸਤ ਸੁਣਾਉਣੇ ਆਏ ਨੇ ਹੋਆ ਕੀਰਤਨ ਰਹਿਣ ਸੁਭਾਈ ਸਤ ਸੁਣਾਉਣੇ ਆਏ ਹੋਆ
ਆਏ ਆਏ ਸਾਡੇ ਆਏ
ਅੱਖੀਆਂ ਰੌਣਕਾਂ ਲੱਗੀਆਂ ਨੇ, ਸਤਿਗੁਰਾਂ ਨੇ ਮਹਾਨ ਰਹਿਮਤਾਂ ਕੀਤੀਆਂ। ਅਰਦਾਸ ਇਹੀ ਆ ਵੀ ਸੱਚੇ ਪਾਤਸ਼ਾਹ ਆ ਤੇਰੀਆਂ ਪਿਆਰੀਆਂ ਸੰਗਤਾਂ ਨੂੰ, ਆ ਤੇਰੇ ਖਾਲਸੇ ਨੂੰ ਕਿਸੇ ਦੀ ਨਜ਼ਰ ਨਾ ਲੱਗੇ। ਧਿਆਨ ਦੇਣਾ, ਨਜ਼ਰ ਨਜ਼ਰ ਲੱਗਦੀ ਨਹੀਂ ਗੁਰੂ ਘਰ ਵਿੱਚ, ਨਜ਼ਰ ਬਦ ਨਜ਼ਰ ਦਾ ਅਸਰ ਹੀ ਕੋਈ ਨਹੀਂ, ਨਜ਼ਰ ਬਦ ਨਜ਼ਰ ਦਾ ਅਸਰ ਹੀ ਕੋਈ ਨਹੀਂ। ਪਰ ਸਿੱਖ ਦੀ ਭਾਵਨਾ ਤੇ ਚਾਹੀਦੀ ਆ ਨਾ। ਮਹਿਮਾ ਪ੍ਰਕਾਸ਼ ਵਿੱਚ ਇੱਕ ਭਾਈ ਸੁਥਰਾ ਜੀ ਦੇ ਬਾਰੇ ਜ਼ਿਕਰ ਆਇਆ। ਭਾਈ ਸੁਥਰਾ ਜੀ ਬਾਰੇ ਆਪ ਸਾਰੇ ਜਾਣਦੇ ਹੋਵੋਗੇ, ਬੜਾ ਹਸਮੁੱਖ ਸੁਭਾਅ ਸੀ ਉਹਨਾਂ ਦਾ, ਸਦਾ ਹੀ ਹੱਸਦੇ ਰਹਿੰਦੇ ਸੀ। ਕਹਿੰਦੇ ਇੱਕ ਵਾਰੀ ਨਾ ਹੋਲਾ ਮਹੱਲਾ, ਇਹ ਹੋਲੇ ਮਹੱਲੇ ਦੇ ਸੰਬੰਧ ਚ ਹੈ, ਨਾਲੇ ਆਪਣੀ ਹਾਜ਼ਰੀ ਲੱਗ ਜਾਏਗੀ। ਹੋਲਾ ਮਹੱਲਾ ਸੀ, ਬਹੁਤ ਸੰਗਤਾਂ ਬੈਠੀਆਂ, ਧੰਨ ਦਸ਼ਮੇਸ਼ ਪਿਤਾ ਦਾ ਦਰਬਾਰ ਸਜਿਆ। ਮਹਾਰਾਜ ਨੂੰ ਹੁਕਮ ਸੀ ਮਹਾਰਾਜ ਦਾ ਕਿ ਭਾਈ ਸਾਰੇ ਸੱਜ ਧੱਜ ਕੇ ਆਇਓ, ਸਾਰੇ ਸੱਜ ਧੱਜ ਕੇ ਆਇਓ, ਸੋਹਣੇ ਕੱਪੜੇ ਪਾ ਕੇ, ਦਸਤਾਰਾਂ ਸਜਾ ਕੇ, ਬਾਣਾ ਪਾ ਕੇ ਆਉਣਾ ਸਭ ਨੇ। ਧਿਆਨ ਦੇਣਾ ਪਿਆਰਿਓ, ਕਿੱਡੀ ਸਾਡੇ ਤੇ ਸਤਿਗੁਰਾਂ ਨੇ ਮਿਹਰ ਕੀਤੀ ਆ। ਆ ਹੁਣ ਸੋਹਣੀਆਂ ਪੱਗਾਂ ਬੰਨ ਕੇ ਆਈਦਾ ਨਾ, ਜੇ ਹੁਕਮ ਹੋ ਜਾਂਦਾ ਵੀ ਸਵਾਹ ਪਾਉਣੀ ਪਏ ਫੇਰ, ਕਿੱਡੀ ਕਿਰਪਾ। ਪਰ ਭਾਰਤ ਕਹਿੰਦੇ ਆਲਮਾ ਲਖਾਈ ਸਿਰ ਛਾਈ ਪਾਈ ਮੂਰਖ ਅੰਧੇ
ਪਤ ਗਵਾਈ।
ਕਹਿੰਦੇ ਮੈਂ ਆਪਣੇ ਸਿੱਖਾਂ ਦੇ ਸਿਰ ਤੇ ਸਵਾਹ ਨਹੀਂ ਪਾਉਣੀ। ਸੱਜ ਕੇ ਗੁਰੂ ਦੇ ਦਰਬਾਰ ਜਦੋਂ ਆਉਣਾ ਨਾ, ਇਸ਼ਨਾਨ ਕਰਕੇ ਚੰਗੀ ਤਰ੍ਹਾਂ ਸਫਾਈ ਸਰੀਰ ਦੀ, ਇਹ ਵੀ ਬੜੀ ਜ਼ਰੂਰੀ ਹੈ। ਤੇ ਉਹ ਜਦੋਂ ਸਾਰੇ ਸੋਹਣੇ ਸੋਹਣੇ ਕੱਪੜੇ ਪਾਈ ਬੈਠੇ ਆ, ਤੇ ਭਾਈ ਸੁਥਰਾ ਆਇਆ ਤੇ ਉਹ ਮੂੰਹ ਕਾਲਾ ਕਰੀ ਫਿਰਦਾ, ਸਾਰਾ ਹੀ ਮੂੰਹ ਕਾਲਾ। ਤੇ ਮਹਾਰਾਜ ਨੇ ਵੇਖਿਆ ਸੁਥਰੇ ਦਾ ਸੁਭਾਅ ਸੀ ਹੱਸਣ ਦਾ, ਜਦੋਂ ਸੁਥਰਾ ਆਇਆ ਸਾਰੇ ਲੱਗ ਪਏ ਹੱਸਣ, ਤੇ ਬਾਜਾਂ ਵਾਲੇ ਆਵਾਜ਼ ਮਾਰ ਕੇ ਆਂਦੇ ਆ, ਸੁਥਰੇ ਆ, ਓਏ ਸਾਰਿਆਂ ਨੇ ਇੰਨੇ ਸੋਹਣੇ ਕੱਪੜੇ ਪਾਏ ਨੇ, ਤੂੰ ਤੈਨੂੰ ਕੀ ਹੋਇਆ, ਤੂੰ ਮੂੰਹ ਕਾਲਾ ਕਿਉਂ ਕਰੀ ਫਿਰਨਾ। ਮਹਿਮਾ ਪ੍ਰਕਾਸ਼ ਜ਼ਿਕਰ ਆਇਆ, ਦੇਖ ਪ੍ਰਭੂ ਹੱਸੇ ਤਹਿ ਕਾਲ, ਨਿਕਟ ਬੁਲਾਏ ਲੀਆ ਭਏ ਦਿਆਲ। ਸਤਿਗੁਰੂ ਵੇਖ ਕੇ ਹੱਸਣ ਲੱਗ ਪਏ ਸੁਥਰੇ ਨੇ, ਹੱਸਦੇ ਹੱਸਦੇ ਬੁਲਾ ਲਿਆ ਕੋਲ। ਜੀ ਕਹਿੰਦੇ ਉਹ ਸੁਥਰਿਆ ਕੀ ਹੋਇਆ, ਤੈ ਕਾਹੇ ਕੀਨਾ ਇਹ ਢੰਗ ਕਾਲਾ ਕੀਆ ਆਪਣਾ ਰੰਗ। ਕਹਿੰਦੇ ਸੁਥਰਿਆ ਉਹ ਤੈਨੂੰ ਕੀ ਹੋ ਗਿਆ, ਤੂੰ ਰੰਗ ਆਪਣਾ ਕਾਲਾ ਕਿਉਂ ਕਰੀ ਫਿਰਦਾ। ਤੇ ਸੁਥਰੇ ਨੇ ਜਵਾਬ ਦਿੱਤਾ, ਸੁਥਰੇ ਨੇ ਲੋ ਸਾਰੇ ਧਿਆਨ ਦਿਓ ਇਸ ਗੱਲ ਵੱਲ। ਕਈ ਕਹਿੰਦੇ ਆ ਨਾ ਵੀ ਨਜ਼ਰ, ਨਜ਼ਰ ਦਾ ਕੀ ਮਤਲਬ, ਗੱਲ ਸਾਰੀ ਸਪਸ਼ਟ ਹੋ ਜਾਏਗੀ। ਜਦੋਂ ਮਹਾਰਾਜ ਨੇ ਪੁੱਛਿਆ ਸੁਥਰਿਆ ਤੂੰ ਮੂੰਹ ਕਾਲਾ ਕਿਉਂ ਕਰੀ ਫਿਰਨਾ ਹੈ, ਤੇ ਸੁਥਰੇ ਨੇ ਜਵਾਬ ਦਿੱਤਾ, ਸੱਚੇ ਪਾਤਸ਼ਾਹ ਕਰ ਜੋਰ ਸੁਥਰੇ ਕਿੰਨੀ ਅਰਦਾਸ, ਹੱਥ ਜੋੜੇ ਤੇ ਅਰਦਾਸ ਕੀਤੀ। ਕਹਿੰਦਾ ਮਹਾਰਾਜ ਸੰਗਤ ਲਾਲ ਸੋਹਤ ਤੁਮ ਪਾਸ। ਕਹਿੰਦਾ ਮਹਾਰਾਜ ਕਿੰਨੀਆਂ ਸੰਗਤਾਂ ਤੁਹਾਡੇ ਕੋਲ ਬਹਿੰਦੀਆਂ ਨੇ, ਕਿੰਨੀਆਂ ਰੌਣਕਾਂ ਲੱਗਦੀਆਂ ਨੇ, ਪਰ ਪਰਬਤ ਲੋਕਨ ਕੀ ਨਜ਼ਰ ਹੈ ਬੁਰੀ। ਪਹਾੜੀ ਪਰਬਤ ਪਹਾੜੀ ਪਹਾੜੀਆਂ ਦੀ ਨਜ਼ਰ ਬੁਰੀ ਆ, ਮਤ ਸੰਗਤ ਕੋ ਲਾਗੈ ਨਜ਼ਰ ਕੀ ਛੁਰੀ। ਕਿਤੇ ਇਹਨਾਂ ਸੰਗਤਾਂ ਨੂੰ ਉਹਨਾਂ ਪਹਾੜੀਆਂ ਦੀ ਨਜ਼ਰ ਨਾ ਲੱਗ ਜਾਏ, ਇਸ ਕਰਕੇ ਨਵਾਂ ਘਰ ਕੋ ਕਰੇ ਤਿਆਰ, ਕਾਲੀ ਹਾਂਡੀ ਧਰੇ ਦੁਆਰ। ਜਦੋਂ ਕੋਈ ਨਵਾਂ ਘਰ ਬਣਾਉਂਦਾ ਨਾ, ਉੱਤੇ ਇੱਕ ਕਾਲਾ ਘੜਾ ਮੂਧਾ ਮਾਰ ਲੈਂਦਾ ਵੀ ਮੇਰੇ ਘਰ ਨੂੰ ਨਜ਼ਰ ਨਾ ਲੱਗ ਜਾਏ। ਵੇਖਿਆ ਨੀ ਗੱਡੀ ਜਾ ਰਹੀ ਹੈ ਤੇ ਪਿੱਛੇ ਇੱਕ ਚਿੱਤਰ ਲਮਕਦਾ ਜਾਂਦਾ ਹੁੰਦਾ, ਉਹਦਾ ਮਤਲਬ ਇਹੀ ਆ ਵੀ ਮੇਰੀ ਗੱਡੀ ਨੂੰ ਕਿਸੇ ਦੀ ਨਜ਼ਰ ਨਾ ਲੱਗ ਜਾਏ। ਤੇ ਬੀਬੀਆਂ ਮੁੰਡਿਆਂ ਨੂੰ ਤਿਆਰ ਕਰਦੀਆਂ ਨੇ, ਉਹਦੇ ਕੰਨ ਦੇ ਪਿੱਛੇ ਇੱਕ ਕਾਲਾ ਟਿੱਕਾ ਲਾ ਦਿੰਦੀਆਂ ਵੀ ਕਿਤੇ ਮੇਰੇ ਮੁੰਡੇ ਨੂੰ ਕਿਸੇ ਦੀ ਨਜ਼ਰ ਨਾ ਲੱਗ ਜਾਏ। ਉਸ ਸਮੇਂ ਸੁਥਰਾ ਕਹਿੰਦਾ ਮਹਾਰਾਜ ਜੀ ਜਿਵੇਂ ਕੋਈ ਨਵਾਂ ਘਰ ਬਣਾਉਂਦਾ ਹੈ ਤੇ ਉਹਦੇ ਉੱਤੇ ਇੱਕ ਕਾਲਾ ਘੜਾ ਮੂਧਾ ਮਾਰ ਦਿੰਦਾ ਹੈ ਕਿ ਮੇਰੇ ਘਰ ਨੂੰ ਨਜ਼ਰ ਨਾ ਲੱਗ ਜਾਏ ਹਾਂਡੀ। ਐ ਸਾਰੇ ਸੋਹਣੇ ਕੱਪੜੇ ਪਾਈ ਫਿਰਦੇ ਨੇ, ਮੈਨੂੰ ਡਰ ਇਹਨਾਂ ਨੂੰ ਕਿਸੇ ਪਖੰਡੀ ਦੀ ਨਜ਼ਰ ਨਾ ਲੱਗ ਜਾਏ, ਇਸ ਕਰਕੇ ਮੈਂ ਆਪਣਾ ਮੂੰਹ ਕਾਲਾ ਕਰ ਲਿਆ। ਮੈਂ ਸੰਗਤ ਕੀ ਹਾਂਡੀ ਭਇਆ,
ਧਿਆਨ ਦਿਓ, ਸਿੱਖ ਦੀ ਭਾਵਨਾ ਇਹੋ ਜਿਹੀ ਹੋਣੀ ਚਾਹੀਦੀ।
ਸ੍ਰੀ ਅਕਾਲ।
ਆਪਾਂ ਜਿੰਨੇ ਬੈਠੇ ਹਾਂ ਨਾ ਗੁਰਮੁਖੋ, ਸਾਡੀ ਸਾਰਿਆਂ ਦੀ ਇਹ ਭਾਵਨਾ ਬਣ ਜਾਏ, ਇੰਨਿਆਂ ਦੀ ਵੀ ਬਣ ਜਾਏ, ਬਾਕੀਆਂ ਦੀ ਤੇ ਗੱਲ ਛੱਡੋ। ਜਿੰਨੇ ਕੁ ਆਪਾਂ ਬੈਠੇ ਹਾਂ ਨਾ, ਸਾਡੀ ਇੰਨਿਆਂ ਦੀ ਇਹ ਸੁਥਰੇ ਵਾਲੀ ਭਾਵਨਾ ਬਣ ਜਾਏ, ਕੋਈ ਜੰਮਿਆ ਹੀ ਨਹੀਂ ਜਿਹੜਾ ਗੁਰੂ ਗ੍ਰੰਥ ਸਾਹਿਬ ਮਰਦੀ ਬੇਅਦਬੀ ਕਰ ਜਾਏ। ਆਖੋ ਸਤਨਾਮ
ਸ੍ਰੀ ਵਾਹਿਗੁਰੂ ਸ੍ਰੀ ਅਕਾਲ।
ਮਾਫ ਕਰਨਾ ਪਿਆਰਿਓ, ਸਾਡੇ ਗੋਡੇ ਨਾਲ ਗੋਡਾ ਜ਼ਰੂਰ ਜੁੜਿਆ, ਬੈਠੇ ਆ ਨਾ ਇਕੱਠੇ ਇਕੱਠੇ, ਉਹਦਾ ਗੋਡਾ ਉਹਦੇ ਤੇ, ਉਹਦਾ ਉਹਦੇ ਤੇ, ਉਹਦਾ ਉਹਦੇ ਤੇ, ਨਾਲ ਨਾਲ ਜੁੜੇ ਬੈਠੇ ਆ। ਪਰ ਸਾਡੇ ਮਨ ਜਿਹੜੇ ਨੇ ਨਾ, ਉਹ ਇੱਕ ਨਹੀਂ, ਇੱਕ ਨਹੀਂ ਸਾਡੇ। ਜਕਾਰੇ ਲੱਗਦੇ ਨੇ, ਬਾਹਾਂ ਖੜੀਆਂ ਹੁੰਦੀਆਂ ਨੇ, ਪਰ ਮਨੋ ਖੜਨ ਵਾਲਾ ਬਰਾਬਰ ਕੋਈ ਵਿਰਲਾ ਹੀ ਹੁੰਦਾ, ਸੱਚ ਤੇ ਪਹਿਰਾ ਦੇਣ ਵਾਲਾ ਕੋਈ ਵਿਰਲਾ ਹੀ ਹੁੰਦਾ। ਸਾਧ ਸੰਗਤ ਧਿਆਨ ਦੇਣਾ, ਮੈਂ ਸਦਾ ਹੀ ਸੰਗਤ ਵਿੱਚੋਂ ਇੱਕ ਅਰਦਾਸ ਕਰਾਉਂਦਾ ਹੁੰਦਾ ਪਿਆਰਿਓ, ਮੈਂ ਹਜ਼ਾਰਾਂ ਲੱਖਾਂ ਦੀ ਸੰਗਤ ਵਿੱਚ ਦਾਸ ਨੇ ਵੇਖਿਆ, ਸੰਗਤਾਂ ਜੁੜਦੀਆਂ ਨੇ, ਹਰ ਸਟੇਜ ਤੋਂ ਇਹ ਬੇਨਤੀ ਕਰਦਾ ਹੈ ਕਿ ਇਹ ਅਰਦਾਸ ਕਰਿਆ ਕਰੋ, ਜਿਵੇਂ ਅਸੀਂ ਇੰਨੇ ਇਕੱਠੇ ਹੋ ਗਏ ਹਾਂ, ਇੱਕ ਦਿਨ ਉਹ ਆਵੇ ਸਾਡੀ ਮਰਿਆਦਾ ਇੱਕ ਹੋ ਜਾਏ, ਸਾਡੀ ਅਰਦਾਸ ਇੱਕ ਹੋ ਜਾਏ, ਸਾਡੇ ਨਿਤਨੇਮ ਇੱਕ ਹੋ ਜਾਏ, ਸਾਡੀ ਫੁੱਟ ਖਤਮ ਹੋ ਜਾਏ, ਫਿਰ ਸਾਡੀ ਚੜ੍ਹਦੀ ਕਲਾ। ਆਖੋ ਸਤਨਾਮ
ਵਾਹਿਗੁਰੂ।
ਕਿੰਨੀ ਕਿੰਨੀ ਫੁੱਟ ਹੈ ਸਾਡੇ 'ਚ, ਸਾਡੇ 'ਚ ਕਿੰਨੀ ਫੁੱਟ ਹੈ? ਇੱਕ ਨੂੰ ਪੁੱਛੋ ਰਾਗ ਮਾਲਾ ਪੜ੍ਹਨੀ ਚਾਹੀਦੀ, ਦੂਜਾ ਕਹਿੰਦਾ ਕਿਉਂ ਪੜ੍ਹਨੀ ਚਾਹੀਦੀ? ਇੱਕ ਨੂੰ ਪੁੱਛੋ ਨਿਤਨੇਮ ਤਿੰਨ ਬਾਣੀਆਂ, ਦੂਜਾ ਕਹਿੰਦਾ ਕਿਉਂ ਜੀ ਪੰਜ ਬਾਣੀਆਂ? ਇੱਕ ਕਹਿੰਦਾ ਅਰਦਾਸਾਂ 'ਚ ਸਾਡਾ ਕਿੰਨਾ ਫਰਕ ਹੈ? ਇਹ ਅਰਦਾਸ ਆ ਸੱਚੇ ਪਾਤਸ਼ਾਹ ਮਿਹਰ ਕਰਨ, ਇੱਕੋ ਭਾਗਾਂ ਭਰੀ ਘੜੀ ਆਵੇ, ਸਤਾਬਦੀਆਂ ਕਿੰਨੀਆਂ ਮਨਾਈਆਂ ਨੇ ਹੁਣ 400 ਸਾਲਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, 300 ਸਾਲਾਂ ਗੁਰਗੱਦੀ ਦਿਵਸ ਜੋ ਆ ਰਿਹਾ, ਹਜ਼ੂਰ ਸਾਹਿਬ ਦੀ ਧਰਤੀ ਤੇ ਮਨਾਉਣਾ ਨਾ ਆਪਾਂ ਸਾਰਿਆਂ ਨੇ। ਤੇ ਉੱਥੇ ਇੱਕ ਭਾਈ ਸਾਹਿਬ ਮੇਰੇ ਕੋਲ ਆਏ, ਚਿੱਠੀ ਲੈ ਕੇ ਆਉਂਦੇ, ਬਾਬਾ ਜੀ ਤੁਸੀਂ ਆਇਆ ਜੇ ਉੱਥੇ ਸਲਾਹ ਦੇ ਆ ਜੇ ਕੋਈ। ਤੇ ਉਹਨਾਂ ਨੇ ਮੈਨੂੰ ਇੱਕ ਗੱਲ ਦੱਸੀ, ਕਹਿੰਦੇ ਅਸੀਂ ਹਜ਼ੂਰ ਸਾਹਿਬ ਵਾਲੇ ਯਤਨ ਕਰ ਰਹੇ ਹਾਂ ਕਿ ਜਿਹੜੇ ਵਾਦ ਵਿਵਾਦ ਨੇ ਨਾ ਸਾਰੇ ਹੀ ਮੁੱਕ ਜਾਣ, ਤੇ ਵਾਦ ਵਿਵਾਦ ਜਿਹੜੇ ਨੇ ਪ੍ਰਚਾਰਕਾਂ ਨੂੰ ਬੜਾ ਪੰਗਾ ਪਾਉਂਦੇ ਨੇ। ਆ ਭਾਈ ਸਾਹਿਬ ਵੀ ਬੈਠੇ, ਇਹਨਾਂ ਨੂੰ ਵੀ ਬਹੁਤ ਹੁਣ ਪੈਂਦੇ ਹੋਣਗੇ ਪੰਗੇ, ਬਾਹਰਲੇ ਦੇਸ਼ਾਂ 'ਚ ਜਾਂਦੇ ਨੇ ਤਾਂ, ਇੱਥੇ ਰਹਿੰਦੇ ਨੇ ਤਾਂ, ਕਦੇ ਕੋਈ ਗੱਲ ਕਰਦਾ ਕਦੇ ਕੋਈ, ਹੁਣ ਬੰਦਾ ਜਾਏ ਤੇ ਜਾਏ ਕਿੱਧਰ? ਆਖੋ ਸਤਨਾਮ। ਇਹ ਮਿਹਰ ਹੋ ਜਾਏ ਸਤਿਗੁਰਾਂ ਦੀ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਹੋ ਜਾਏ, ਸਾਡੇ ਜਿਹੜੇ ਮਨ ਨੇ ਇੱਕ ਹੋ ਜਾਣ, ਤੇ ਗੱਲ ਉਦੋਂ ਮੰਨੀ ਆ ਜਦੋਂ ਸਾਡੇ ਮਨ ਇੱਕ ਹੋਣਗੇ, ਜਿਨ੍ਹਾਂ ਨੇ ਪ੍ਰਚਾਰ ਕਰਨਾ, ਕੋਈ ਰਾਗੀ, ਕੋਈ ਢਾਡੀ, ਕੋਈ ਕਥਾਵਾਚਕ, ਕੋਈ ਕਵੀਸ਼ਰ, ਕੋਈ ਕਿੱਦਾਂ, ਆਪੋ ਆਪਣੇ ਜਿਹੜੇ ਸਾਡੇ ਮਨ ਇੱਕ ਹੋ ਜਾਣਗੇ, ਤੇ ਸੰਗਤਾਂ ਜਿਹੜੀਆਂ ਨੇ ਉਹਨਾਂ ਨੇ ਆਪ ਹੀ ਇਹ ਦੁਬਧਾ ਚੋਂ ਨਿਕਲ ਜਾਣਾ, ਕਿਰਪਾ ਹੋ ਜਾਏਗੀ। ਪਰ ਮਿਹਰ ਹੋ ਜਾਏ ਸਤਿਗੁਰਾਂ ਦੀ, ਉਹ ਭਾਗਾਂ ਭਰਿਆ ਦਿਨ ਆਵੇ। ਸੁਥਰਾ ਕੀ ਕਹਿੰਦਾ? ਕਹਿੰਦਾ ਮਹਾਰਾਜ ਮੈਂ ਸੰਗਤ ਕੀ ਹਾਂਡੀ ਭਇਆ, ਕਹਿੰਦਾ ਮੈਂ ਹਾਂਡੀ ਆ ਬਣ ਗਿਆ ਸੰਗਤ ਦੀ, ਕਹਿੰਦਾ ਨਜ਼ਰ ਬੁਰੀ ਆਪਣੇ ਭਰ ਲਿਆ, ਕਹਿੰਦਾ ਜਿਹੜੀ ਇਹਨਾਂ ਨੂੰ ਨਜ਼ਰ ਲੱਗਣੀ ਹੈ ਨਾ, ਉਹ ਮੈਨੂੰ ਇਕੱਲੇ ਨੂੰ ਹੀ ਲੱਗ ਜੇ। ਆਖੋ ਸਤਨਾਮ
ਵਾਹਿਗੁਰੂ।
ਆਖੋ ਸਤਨਾਮ
ਵਾਹਿਗੁਰੂ।
ਆਖੋ ਜੀ ਸਤਨਾਮ
ਵਾਹਿਗੁਰੂ।
ਗੁਰੂ ਗੋਬਿੰਦ ਸਿੰਘ ਨੇ ਪਤਾ ਕੀ ਜਵਾਬ ਦਿੱਤਾ? ਅਗੋ ਹੋਲੇ ਮਹੱਲੇ ਤੇ ਸੁਣਿਆ ਜੇ ਗੁਰੂ ਗੋਬਿੰਦ ਸਿੰਘ ਦਾ, ਨੋਟ ਕਰ ਲਓ ਪਿਆਰਿਓ, ਅਸੀਂ ਹੋਲੇ ਮਹੱਲੇ ਦੇ ਸੰਬੰਧ 'ਚ ਆਇਆ ਨਾ ਇੱਥੇ, ਤੇ ਗੁਰੂ ਗੋਬਿੰਦ ਸਿੰਘ ਨੇ ਸੁਥਰੇ ਨੂੰ ਹੋਲੇ ਮਹੱਲੇ ਤੇ ਇੱਕ ਸੁਨੇਹਾ ਦਿੱਤਾ ਸੀ। ਉਹ ਕੀ? ਇੱਕ ਹੁਕਮ, ਇੱਕ ਪਿਆਰ ਦਾ ਸੁਨੇਹਾ ਕੀ ਆ? ਮਹਾਰਾਜ ਨੇ ਨਾ ਸੁਥਰੇ ਦੇ ਕੋਲ ਜਾ ਕੇ ਤੇ ਸੁਥਰੇ ਨੂੰ ਗਲਵੱਕੜੀ ਪਾ ਲਈ, ਮੂੰਹ ਉਹਦਾ ਕਾਲਾ, ਉਦਾਂ ਹੀ ਜੱਫੀ 'ਚ ਲੈ ਲਿਆ। ਪਤਾ ਕੀ ਕਹਿੰਦੇ? ਕਹਿੰਦੇ ਸੁਥਰੇ ਆ, ਓਏ ਨਜ਼ਰ ਬਦ ਨਜ਼ਰ ਦਾ ਗੁਰੂ ਘਰ ਵਿੱਚ ਕੋਈ ਅਸਰ ਨਹੀਂ। ਧਿਆਨ ਦੇਣਾ, ਨਜ਼ਰ ਬਦ ਨਜ਼ਰ ਦਾ ਗੁਰੂ ਘਰ ਵਿੱਚ ਕੋਈ ਅਸਰ ਨਹੀਂ, ਪਰ ਅਸੀਂ ਤੇਰੀ ਭਾਵਨਾ ਦੀ ਕਦਰ ਕਰਨੇ ਆ। ਓਏ ਸੁਥਰਿਆ, ਜੇ ਤੇਰੇ ਵਰਗੇ ਗੁਰਸਿੱਖ ਜਿਹੜੇ ਪੰਥ ਦੇ ਦਰਦੀ, ਜਿਹੜੇ ਪੰਥ ਦੇ ਦਰਦੀ ਨੇ, ਜਿਨ੍ਹਾਂ ਨੂੰ ਆਪਣਾ ਨਹੀਂ ਆਪਣੇ ਪੰਥ ਦਾ ਫਿਕਰ, ਸਾਨੂੰ ਬੱਚਿਆਂ ਦਾ ਫਿਕਰ, ਸਾਨੂੰ ਪਰਿਵਾਰ ਦਾ ਫਿਕਰ ਹੈ, ਸਾਨੂੰ ਸਾਡੇ ਰਿਸ਼ਤੇਦਾਰ ਦਾ ਫਿਕਰ ਹੈ, ਸਾਨੂੰ ਸਾਡੇ ਸ਼ਹਿਰ ਦਾ ਫਿਕਰ ਹੈ, ਸਾਨੂੰ ਸਾਡੇ ਇਲਾਕੇ ਦਾ ਹੀ ਫਿਕਰ ਹੈ, ਪਰ ਗੁਰਮੁਖੋ ਜਿਹੜੇ ਰੰਗੇ ਹੋਏ ਨੇ ਉਹਨਾਂ ਨੂੰ ਸਾਰੇ ਪੰਥ ਦਾ ਫਿਕਰ ਹੈ।
ਉਹਨਾਂ ਨੂੰ ਦਰਦ ਹੈ ਤੇ ਸੁਥਰੇ ਨੂੰ ਮਹਾਰਾਜ ਕਹਿੰਦੇ ਸੁਥਰੇ ਆ ਤੇਰੇ ਵਰਗੇ ਪੰਥ ਦਰਦੀ ਜਿਹੜੇ ਕਹਿੰਦੇ ਆ ਇਹਨਾਂ ਨੂੰ ਨਜ਼ਰ ਨਾ ਲੱਗੇ ਮੈਨੂੰ ਕੱਲੇ ਨੂੰ ਹੀ ਲੱਗ ਜੇ ਤੇਰੇ ਵਰਗੇ ਜੇ ਇਸ ਪੰਥ ਵਿੱਚ ਪੈਦਾ ਹੁੰਦੇ ਰਹਿਣਗੇ ਨਾ ਸੁਧਰੇ ਆ ਫਿਰ ਇਹ ਮੇਰੇ ਪੰਥ ਦੀ ਚੜ੍ਹਦੀ ਕਲਾਈ ਰਹੇਗੀ
ਸਤਿ ਸ੍ਰੀ ਅਕਾਲ
ਪਰ ਇੱਕ ਬੇਨਤੀ ਹੈ ਕਿ ਭਾਈ ਸੁਥਰੇ ਵਰਗੇ ਪੈਦਾ ਬਹੁਤ ਘੱਟ ਹੁੰਦੇ ਨੇ ਪਰ ਇਹ ਇਹ ਮੰਨਣ ਯੋਗ ਗੱਲ ਆ ਵੀ ਹੈ ਜ਼ਰੂਰ ਨੇ ਆਖੋ ਸਤਨਾਮ
ਵਾਹਿਗੁਰੂ
ਹੈ ਜ਼ਰੂਰ ਨੇ ਆ ਕਿੰਨਾ ਪਿਆਰ ਹੈ ਭਾਈ ਸਾਹਿਬ ਜੀ ਨੇ ਕਿੰਨਾ ਉਦਮ ਕੀਤਾ ਕਿੰਨੀਆਂ ਸੰਗਤਾਂ ਨੂੰ ਕਿੰਨੇ ਮਹਾਂਪੁਰਸ਼ਾਂ ਨੂੰ ਆ ਇੱਕੋ ਸਟੇਜ ਤੇ ਇਕੱਠੇ ਬਾਤਾਂ ਕਿੱਡਾ ਵੱਡਾ ਉਦਮ ਹੈ ਤੇ ਮਹਾਰਾਜ ਮਿਹਰ ਕਰਨ ਅਸੀਂ ਫਿਰ ਵੀ ਕਦੇ ਇਕੱਠੇ ਹੋਈਏ ਕਿਤੇ ਨਜ਼ਰ ਨਾ ਕਿਸੇ ਦੀ ਲੱਗ ਜਾਵੇ ਗੁਰੂ ਜੀ ਤੇਰੇ ਖਾਲਸੇ ਆ ਹੁਣ ਵੀ ਹੋਲਾ ਮਹੱਲਾ ਹੈ ਤੇ ਸੰਗਤਾਂ ਪਿਆਰ ਵਿੱਚ ਉਧਰੋਂ ਆ ਰਹੀਆਂ ਨੇ ਆ ਸਾਡਾ ਇੱਥੇ ਹੀ ਪਿਆਰ ਵਿੱਚ ਸੁਰਤੀਆਂ ਨਾਲ ਹੀ ਆਨੰਦਪੁਰ ਸਾਹਿਬ ਮੱਥਾ ਟੇਕ ਲਈਏ ਵੀ ਸੱਚੇ ਪਾਤਸ਼ਾਹ ਸਾਡੀ ਇੱਥੋਂ ਹੀ ਹਾਜ਼ਰੀ ਲਾ ਲਓ ਆਖੋ ਸਤਨਾਮ ਆਓ ਭਾਗਾਂ ਵਾਲੇ ਆ ਸਾਰੇ ਦੂਰੋਂ ਨੇੜਿਓਂ ਚੱਲ ਕੇ ਆਪਾਂ ਸਾਰੇ ਮਾਰ ਦੇ ਚਰਨਾਂ 'ਚ ਹਾਜ਼ਰੀ ਭਰਨ ਆਏ ਹਾਂ ਇੱਕ ਮੇਰੀ ਬੇਨਤੀ ਧਿਆਨ 'ਚ ਰੱਖਿਓ ਕੋਈ 2 ਘੰਟੇ ਦਾ ਬੈਠਾ ਹੈ ਕੋਈ 4 ਦਾ ਬੈਠਾ ਹੈ ਕਈ ਤੇ 6 ਘੰਟੇ ਤੋਂ ਜਗ੍ਹਾ ਮੱਲ ਕੇ ਬਹਿ ਗਏ ਹੋਣਗੇ ਬਾਅਦ 'ਚ ਜਗ੍ਹਾ ਨਹੀਂ ਮਿਲਣੀ 6 ਘੰਟੇ ਤੋਂ ਪਰ ਧਿਆਨ ਦੇਣਾ ਸਾਡੀ ਹਾਜ਼ਰੀ ਅਰਦਾਸ ਵਿੱਚ ਲੱਗਣੀ ਹੈ ਅਰਦਾਸ ਵਿੱਚ ਅਰਦਾਸ ਹੋਣੀ ਆ ਨਾ ਤੇ ਭਾਈ ਸਾਹਿਬ ਨੇ ਕਹਿਣਾ ਸੱਚੇ ਪਾਤਸ਼ਾਹ ਵੇਖੋ ਕਿੰਨੀਆਂ ਸੰਗਤਾਂ ਨੇ ਤੁਹਾਡੇ ਦਰ ਤੇ ਹਾਜ਼ਰੀ ਭਰੀ ਆ ਇਹਨਾਂ ਦੀਆਂ ਝੋਲੀਆਂ ਭਰ ਦਿਓ ਇੰਨੇ ਮਹਾਂਪੁਰਖ ਨੇ ਇੰਨੀਆਂ ਸੰਗਤਾਂ ਨੇ ਇਹਨਾਂ ਦੀ ਅਰਦਾਸ ਜਦੋਂ ਹੋਣੀ ਆ ਨਾ ਸੱਚਖੰਡ ਦਾ ਬੂਹਾ ਖੁੱਲ ਜਾਣਾ ਹੈ ਇੰਨੀਆਂ ਸੰਗਤਾਂ ਦੇ ਵਿੱਚ ਪਤਾ ਹੀ ਨਹੀਂ ਕਿੰਨੇ ਕੁ ਸਾਧੂ ਬੈਠੇ ਨੇ ਕਹਿੰਦੇ ਸੰਗਤ ਵਿੱਚ ਹਰ ਜੀ ਵਸਦਾ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ ਸਾਡੀਆਂ ਅਰਦਾਸਾਂ ਤੇ ਸੁਣੀਆਂ ਹੀ ਨਹੀਂ ਜਾਂਦੀ ਪਹੁੰਚਦੀਆਂ ਹੀ ਨਹੀਂ ਪਰ ਲੱਕੜੀ ਨਾਲ ਲੱਗ ਕੇ ਲੋਹਾ ਵੀ ਤਰ ਜਾਂਦਾ ਆਓ ਆਪਾਂ ਸਾਰਿਆਂ ਨੇ ਰਲ ਕੇ ਅਰਦਾਸ ਵਿੱਚ ਸ਼ਾਮਿਲ ਹੋਣਾ ਪਹਿਲਾਂ ਨਾ ਜਾਇਓ ਕੋਈ ਇਹ ਜ਼ਰੂਰੀ ਬੇਨਤੀ ਹੈ ਉਸ ਤੋਂ ਬਾਅਦ ਹੁਕਮਨਾਮਾ ਕਹਿੰਦੇ ਹਾਂ ਅਸੀਂ ਕਈ ਵਾਰੀ ਕਿ ਮੈਂ ਗਲਤੀ ਤੇ ਕੋਈ ਕੀਤੀ ਨੂੰ ਕੀਤੀ ਨਹੀਂ ਮੈਨੂੰ ਐਡੀ ਵੱਡੀ ਸਜ਼ਾ ਕਿਉਂ ਮਿਲੀ ਆ ਧਿਆਨ ਦਿਓ ਅਸੀਂ ਗੱਲ ਕਰਨ ਲੱਗੀਏ ਅਸੀਂ ਗੱਲ ਕਰਨ ਲੱਗੀਏ ਤੇ ਗਾਂਹ ਵਾਲਾ ਅਸੀਂ ਉਹਨੂੰ ਕਹਿਣ ਲੱਗੀ ਮੇਰੀ ਗੱਲ ਸੁਣ ਜਰਾ ਮੈਂ ਤੈਨੂੰ ਇੱਕ ਗੱਲ ਸੁਣਾਉਣਾ ਬਹਿ ਉਹ ਜਦੋਂ ਸਵਾਰ ਕੇ ਚੰਗੀ ਤਰ੍ਹਾਂ ਗੱਲ ਲੱਗੇ ਕਰਨ ਤੇ ਅਸੀਂ ਉਹਦੇ ਅੱਗੋਂ ਉੱਠ ਕੇ ਚਲੇ ਜਾਈਏ ਇਹ ਬੇਅਦਬੀ ਨਹੀਂ ਤੇ ਸਤਿਗੁਰਾਂ ਦਾ ਹੁਕਮ ਹੈ ਜਿਹੜਾ ਸਤਿਗੁਰਾਂ ਨੇ ਹੁਕਮਨਾਮਾ ਸੁਣਾਉਣਾ ਨਾ ਸਾਨੂੰ ਉਹ ਸਾਡੇ ਸਾਰਿਆਂ ਵਾਸਤੇ ਹੈ ਤੇ ਮਹਾਰਾਜ ਦਾ ਹੁਕਮਨਾਮਾ ਸੁਣਾਉਣ ਵੇਲੇ ਅਸੀਂ ਉੱਠ ਉੱਠ ਕੇ ਤੁਰੀ ਜਾਂਦੇ ਹਾਂ ਤੇ ਗੁਰਮੁਖੋ ਇਹ ਧੰਨ ਗੁਰੂ ਗ੍ਰੰਥ ਸਾਹਿਬ ਮਰ ਦੀ ਬੇਅਦਬੀ ਨਹੀਂ ਅਸੀਂ ਜਾਣੇ ਅਣਜਾਣੇ ਵਿੱਚ ਪਤਾ ਹੀ ਨਹੀਂ ਕਿੰਨੀਆਂ ਕੁ ਗਲਤੀਆਂ ਕਰ ਜਾਂਦੇ ਹਾਂ ਬਹੁਤ ਭੁੱਲਾਂ ਹੋ ਜਾਂਦੀਆਂ ਨੇ ਇਸ ਕਰਕੇ ਧਿਆਨ ਰੱਖੋ ਧੰਨ ਗੁਰੂ ਗ੍ਰੰਥ ਸਾਹਿਬ ਮਰ ਦੇ ਹੁਕਮਨਾਮੇ ਸੁਣ ਕੇ ਫਿਰ ਜਾਣਾ ਪਹਿਲਾਂ ਨਹੀਂ ਜਾਣਾ ਕਿਸੇ ਇੰਨੇ ਚਿਰ ਦੇ ਬੈਠੇ ਆ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਨਗਰੀ 'ਚ ਆਏ ਆ ਤੇ ਝੋਲੀਆਂ ਭਰ ਕੇ ਲਜਾਣੀਆਂ ਨੇ ਕਾਹਦੇ ਨਾਲ ਲਓ ਮੇਰੇ ਨਾਲ ਰਲ ਕੇ ਸਾਰੇ ਅਰਦਾਸ ਕਰੇ ਆ ਜੇ ਬਾਬਾ ਫਰੀਦ ਜੀ ਕਹਿੰਦੇ ਨੇ ਦਿਲ ਹੋ ਮੁਹੱਬਤ ਜਿਨ ਸਹੀ
ਸੱਚਿਆ
ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ
ਕੱਚਿਆ
ਰੱਤੇ ਇਸ਼ਕ ਖੁਦਾਏ ਰੰਗ
ਦੀਦਾਰ ਕੇ
ਵਿਸਰਿਆ ਜਿਨ ਨਾਮ ਸੇ ਭੋਏ
ਭਾਰ ਜੀਏ
ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ ਤਿਨ ਧਨ ਜਣੇਂਦੀ ਮਾਓ ਆਏ
ਸਫਰ ਸੇ
ਪਰਵਤਗਾਰ ਅਪਾਰ ਅਗੰਮ ਬੇਅੰਤ ਤੂੰ ਜਿਨੀ ਪਛਾਤਾ ਸੱਚ ਚੁੰਮਾ ਪੈਰ ਮੂੰਹ ਤੇਰੀ ਪਨਹ ਖੁਦਾਏ ਤੂੰ ਬਖਸ਼ੰਦਗੀ ਸੇਖ ਫਰੀਦੈ ਖੈਰ ਦੀਜੈ
ਬੰਦਗੀ
ਦੀਜੈ ਖੈਰ ਬੰਦਗੀ ਦੀਜੈ ਖੈਰ ਬੰਦਗੀ ਦੀਜੈ ਖੈਰ ਬੰਦਗੀ
ਫਰੀ ਤੇ ਨੂੰ ਫਰੀ ਤੇ ਨੂੰ
ਸਭ ਬੁੱਧ ਤੁਮਾਰੀ ਮੰਦਰ ਛਾਵਾਂ
ਤੇਰੇ
ਤੁਧ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ
ਨਿਤ ਤੇਰੇ
ਨਿਤ ਤੇਰੇ ਨਿਤ ਉਹਦੇ ਗੁਣ ਗਾਉਂਦੇ ਰਹੀਏ ਭਾਈ ਸਾਹਿਬ ਨੇ ਪਹਿਲਾਂ ਤੁਹਾਨੂੰ ਕਿਹਾ ਸੀ ਨਾ ਕਿ ਜਿਹੜੀ ਪਤੀ ਵਰਤਾ ਇਸਤਰੀ ਆ ਉਹ ਪਰਾਏ ਪੁਰਖ ਦਾ ਨਾਂ ਲੈਣਾ ਵੀ ਪਸੰਦ ਨਹੀਂ ਕਰਦੀ ਭਾਈ ਗੁਰਦਾਸ ਜੀ ਦਾ ਵੀ ਵਚਨ ਹੈ ਜੈਸੇ ਪਤੀ ਵਰਤਾ ਪਰ ਪੁਰਖ ਹੈ ਨਾ ਦੇਖਿਓ ਚਾਹੇ ਪੂਰਨ ਪਤੀ ਵਰਤਾ ਕੈ ਪਤ ਹੀ ਕੈ ਧਿਆਨ ਹੈ ਜਿਹੜੀ ਪਤੀ ਵਰਤਾ ਇਸਤਰੀ ਹੈ ਕਹਿੰਦੇ ਪਰਾਏ ਪੁਰਖ ਵੱਲ ਵੇਖਣਾ ਵੀ ਪਸੰਦ ਨਹੀਂ ਕਰਦੀ ਵੇਖਣਾ ਵੀ ਪਸੰਦ ਨਹੀਂ ਕਰਦੀ ਭਾਈ ਸਾਹਿਬ ਕਹਿੰਦੇ ਨੇ ਦੂਜਾ ਪ੍ਰਮਾਣ ਦਿੰਦੇ ਨੇ ਸਤ ਸੰਗ ਜੀ ਦਿਨ ਕਰ ਔਰ ਭੋਰ ਚਾਹਤ ਨਹੀਂ ਚਕੋਰ ਮਨ ਬਚ ਕਰਮ ਹਿਮ ਕਰ ਪ੍ਰਿਯ ਪ੍ਰਾਨ ਹੈ ਜਿਹੜੀ ਚਕੋਰ ਆ ਨਾ ਚਕੋਰ ਉਹਨੂੰ ਕਿਸੇ ਨੇ ਆਖਿਆ ਉਹ ਤੂੰ ਚੰਦਰਮਾ ਨਾਲ ਪ੍ਰੇਮ ਛੱਡ ਦੇ ਸੂਰਜ ਨਾਲ ਪਾ ਲੈ ਸੂਰਜ ਨਾਲ ਪਾ ਲੈ ਚੰਦਰਮਾ ਨਾਲ ਪ੍ਰੇਮ ਛੱਡ ਦੇ ਪਰ ਇਹ ਜਿਹੜਾ ਚੰਦਰਮਾ ਹੈ ਇਹ ਤੇ ਵਾਧਾ ਘਟਦਾ ਰਹਿੰਦਾ ਮਸਿਆ ਨੂੰ ਹੁੰਦਾ ਹੀ ਨਹੀਂ ਇਹ ਸੂਰਜ ਤੋਂ ਰੌਸ਼ਨੀ ਉਧਾਰੀ ਲੈਂਦਾ ਤੇ ਤੂੰ ਸੂਰਜ ਨਾਲ ਹੀ ਪ੍ਰੇਮ ਕਰ ਲੈ ਖਾਂ ਸਿੱਧਾ ਤੇ ਚਕੋਰ ਕਹਿੰਦੀ ਵੱਡਾ ਹੋਏਗਾ ਆਪਣੇ ਘਰ ਹੋਏਗਾ ਮੈਂ ਕੀ ਲੈਣਾ ਮੇਰੇ ਪ੍ਰਾਣਾਂ ਦਾ ਅਧਾਰਾ ਤੇ ਇਹੀ ਹੈ ਖੁਸਫਨਾ
ਵਾਹਿਗੁਰੂ
ਦਿਨ ਕਰ ਕਹਿੰਦੇ ਸੂਰਜ ਨੂੰ ਦਿਨ ਕਰ ਔਰ ਭੋਰ ਚਾਹਤ ਨਹੀਂ ਚਕੋਰ ਕਹਿੰਦੀ ਮਨ ਬਚ ਕਰਮ ਹਿਮ ਕਰ ਪ੍ਰਿਯ ਪ੍ਰਾਨ ਹੈ ਮੇਰੇ ਪ੍ਰਾਣਾਂ ਦਾ ਅਧਾਰਾ ਤੇ ਇਹੀ ਹੈ ਪ੍ਰੇਮ ਵੇਖੋ ਕਿਹੋ ਜਿਹਾ ਚਕੋਰ ਨੂੰ ਕਿਹਾ ਤੂੰ ਸੁਣ ਯਾਰਾ ਤੂੰ ਚੰਦ ਦੇ ਨਾਲ ਕਾਹਦਾ ਪਿਆਰ ਪਾਇਆ ਕਿਸੇ ਨੇ ਚਕੋਰ ਨੂੰ ਸਵਾਲ ਕੀਤਾ ਕਿ ਤੂੰ ਚੰਦਰਮਾ ਨਾਲ ਚੰਦਰਮਾ ਵੱਲ ਇੱਕ ਟੱਕ ਵੇਖਦੀ ਰਹਿੰਦੀ ਆ ਕਾਹਦਾ ਪ੍ਰੇਮ ਪਾਇਆ ਤੂੰ ਵਾਂਗ ਸ਼ਦਾਈਆਂ ਫਿਰੇ ਘੁੰਮਦਾ ਤੇਰੀ ਗੱਲ ਦਾ ਯਾਰ ਕੀ ਕਦਰ ਪਾਇਆ ਉਹਨੇ ਕੀ ਕਦਰ ਪਾਈ ਆ ਤੇਰੀ ਚੰਨ ਚੰਨ ਤੂੰ ਦਿਨ ਰਾਤੀ ਪੁਕਾਰਦਾ ਏ ਗਲ ਵਿੱਚ ਤੂੰ ਹੰਝੂਆਂ ਦਾ ਹਾਰ ਪਾਇਆ ਪੁੱਠਾ ਹੋ ਕੇ ਜ਼ਮੀਨ ਤੇ ਡਿੱਗਣਾ ਏ ਪੁੱਠਾ ਹੋ ਕੇ ਜ਼ਮੀਨ ਤੇ ਡਿੱਗਣਾ ਏ ਗਲ ਵਿੱਚ ਤੂੰ ਹੰਝੂਆਂ ਦਾ ਹਾਰ ਪਾਇਆ ਜਦੋਂ ਇੰਨੀ ਗੱਲ ਚੰਦਰਮਾ ਨੂੰ ਚਕੋਰ ਨੂੰ ਆਖੀ ਨਾ ਕਿਸੇ ਨੇ ਤੇ ਅੱਗੋਂ ਜਵਾਬ ਕੀ ਦਿੱਤਾ ਅੱਗੋਂ ਆਖਦੀ ਚਕੋਰ ਤੂੰ ਸੁਣ ਯਾਰਾ ਤੂੰ ਨਾ ਪ੍ਰੇਮ ਦੀ ਸਾਰ ਜਾਣਿਆ ਤੈਨੂੰ ਪ੍ਰੇਮ ਦੀ ਪ੍ਰੇਮ ਦਾ ਪਤਾ ਹੀ ਨਹੀਂ ਅੱਗੋਂ ਆਖਦੀ ਚਕੋਰ ਤੂੰ ਸੁਣ ਯਾਰਾ ਤੂੰ ਨਾ ਪ੍ਰੇਮ ਦੀ ਸਾਰ ਜਾਣੇ ਅਸੀਂ ਆਪਣੀ ਪ੍ਰੀਤ ਨਿਭਾ ਦੇਣੀ ਚੰਨ ਯਾਰ ਜਾਣੇ ਤੇ ਭਾਵੇਂ ਨਾ ਜਾਣੇ ਕਹਿੰਦੇ ਉਹ ਜਾਣੇ ਭਾਵੇਂ ਨਾ ਜਾਣੇ ਚੰਦਰਮਾ ਉੱਤਰ ਕੇ ਆਵੇ ਤੇ ਭਾਵੇਂ ਨਾ ਆਵੇ ਅਸੀਂ ਆਪਣੀ ਪ੍ਰੀਤ ਤੇ ਨਿਭਾ ਦੇਣੀ ਆ ਨਾ ਇਸੇ ਕਰਕੇ ਆਖਿਆ ਚੰਦ ਚਕੋਰ ਪ੍ਰੀਤ ਹੈ ਲਾਇ ਤਾਰ ਨਿਹਾਲੇ ਕੱਚਿਆਂ ਦੀ ਗੱਲ ਬਾਣੀ ਨੇ ਕੀਤੀ ਨੀ ਇਹ ਪ੍ਰੀਤ ਦੀ ਉਦਾਹਰਣ ਹੀ ਤਾਂ ਦਿੱਤੀ ਹੈ ਕਿਉਂਕਿ ਉਹਨਾਂ ਦੀ ਪ੍ਰੀਤ ਪੱਕੀ ਹੈ ਗੁਰਸਿੱਖਾ ਤੂੰ ਚਕੋਰ ਵਾਲੀ ਪ੍ਰੀਤ ਕਰ ਅਸੀਂ ਤੇ ਪਹਿਲਾਂ ਕਹਿੰਦੇ ਹਾਂ ਵੀ ਮੈਂ ਅਖੰਡ ਪਾਠ ਕਰਾਵਾਂਗਾ ਤੁਸੀਂ ਦੱਸੋ ਮੈਨੂੰ ਕੀ ਦਿਓਗੇ ਮੈਂ ਇੰਨੇ ਸੁਖਮਨੀ ਸਾਹਿਬ ਪੜ੍ਹਾਂਗਾ ਮਹਾਰਾਜ ਤੁਸੀਂ ਦੱਸੋ ਕੀ ਬਖਸ਼ੋਗੇ ਅਸੀਂ ਵਪਾਰ ਬਹੁਤਾ ਕਰਦੇ ਹਾਂ ਸਾਡੇ ਕੋਲ ਪਿਆਰ ਨਹੀਂ ਚਕੋਰ ਕਹਿੰਦੀ ਆਵੇ ਭਾਵੇਂ ਨਾ ਆਵੇ ਮੈਂ ਤੇ ਪ੍ਰੀਤ ਨਿਭਾਉਣੀ ਹੈ ਨਾ ਆਪਣੀ ਗੁਰਸਿੱਖ ਕਵੇ ਮੈਂ ਆਪਣੀ ਪ੍ਰੀਤ ਨਿਭਾ ਦੇਣੀ ਮਹਾਰਾਜ ਭਾਵੇਂ ਸੁੱਖ ਦਿਓ ਭਾਵੇਂ ਦੁੱਖ ਦਿਓ ਸੂਲੀ ਉੱਤੇ ਟੰਗ ਦੇ ਭਾਵੇਂ ਸੂਲੀ ਉੱਤੇ ਟੰਗ ਦੇ ਮੈਨੂੰ ਭਾਵੇਂ ਪੁੱਠੀ ਖੱਲ ਲੁਹਾ ਦੇ ਸੂਲੀ ਉੱਤੇ ਟੰਗ ਦੇ ਮੈਨੂੰ ਭਾਵੇਂ ਪੁੱਠੀ ਖੱਲ ਲੁਹਾ ਦੇ ਦੇਗਾਂ ਵਿੱਚ ਉਬਾਲੇ ਦੇ ਦੇ ਪੈਰਾਂ ਥੱਲੇ ਅੱਗ ਵਿਛਾ ਦੇ ਪੁੱਠਾ ਕਰਕੇ ਭਾਵੇਂ ਸਾਈਆਂ ਤੂੰ ਲਮਕਾ ਦੇ ਖੂਹੇ ਅੰਦਰ